शब्द गुरु पीरा गहर गंभीरा शब्द गुरु पीरा गहर गंभीरा गहर गंभीरा शब्द गुरु पीरा गहर गंभीरा शब्द गुरु पीरा शब्द गौर पीरा गहर गंभीरा शब्द गौर पीरा गहर गंभीरा दिन शब्द जग बौरानंग बिन शब्द जग बौरानंग बिन शब्द जग बौरानंग बिन शब्द जग
उसे शब्द जो पिछली चौंकी सारा गा चुके हैं और थोड़ा जो एदा विवेक कीता है उच हद्दी वैण है लंबा शब्द है ट्यून संगत ना रल मिल के ढाल दिती है घर बैठ के बाकी विवेक करो और बाणी नू बाणी ना खोलो असी अखीरलियां लाइना फड़दे हैं जेड़ा भख दा सवाल अजकल सारी सिक्खी नू टपला दिया जा रहा जी मुरशद दी लोड़ है मुरशद मुसलमानी लफ्ज है उन्हां दे पीर ते मुरशद दे च हुंदे सी पी फकीरां दी मुरशद दी लोड़ है संत दी दे दी सा जींदे पुरख दी लोड़ है असी एक वारी शब्द इसे तरह गा बैठे सारी संगत नूं हली ज्ञान जो किहदे लई ए सारी बाणी लिखी गई है रेवोल्यूशनरी ज्ञान और ए रिलेटिव लफ्ज एहो खोल रहा है ਵੀ ਜੀਂਦੇ ਮੁਰਸ਼ਦ ਦੀ ਲੋੜ ਨਹੀਂ ਹੈ ਸਾਡਾ ਮੁਰਸ਼ਦ ਕੀ ਹੈ ਜੇ ਸਿੱਧਾਂ ਨੂੰ ਬਾਬਾ ਨਾਨਕ ਸਮਝਾ ਸਕਦਾ ਹੈ ਵੀ ਮੇਰਾ ਦੇਹ ਚ ਗੁਰੂ ਨਹੀਂ ਹੈ ਪਵਨ ਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤੇ ਧੁਨੇ ਚੇਲਾ ਇਹ ਸਾਰੀ ਬਾਣੀ ਚ ਹੀ ਚੀਜ਼ ਆ ਰਹੀ ਹੈ ਕਿਹੜੀ ਅਥਾਰਿਟੀ ਨਾ ਉਹ ਕਹਿ ਰਹੇ ਨੇ ਵੀ ਇਸ ਮੁਰਸ਼ਦ ਦੀ ਦੇਹ ਦੀ ਲੋੜ ਹੈ ਅਸੀਂ ਕਹਿੰਦੇ ਹਾਂ ਦੇਹ ਦੀ ਲੋੜ ਹੈ ਸਿਰਫ ਦੀਖਿਆ ਦੇਣ ਦੇ ਸਕਦੀ ਹੈ ਗਿਆਨ ਅੱਖਰਾਂ ਚ ਹੈ ਗਿਆਨ ਅੱਖਰਾਂ ਚੋਂ ਲੈ ਸਕਦੇ ਹਾਂ ਅਸੀਂ ਸਾਡੇ ਕੋਲ ਦੋਨੋਂ ਚੀਜ਼ਾਂ ਮੌਜੂਦ ਹੈ ਔਰ ਜਿਸ ਵੇਲੇ ਗੁਰੂ ਦੀਖਿਅਤ ਕਰਦਾ ਹੈ ਉਹ ਗੁਰਮੰਤਰ ਦਿੰਦਾ ਹੈ ਔਰ ਨਾਲ ਗਿਆਨ ਉਸ ਗੁਰੂ ਦਾ ਪਿੱਛੇ ਹੁੰਦਾ ਹੈ ਔਰ ਉਸ ਆਪਣੇ ਉਸ ਗੁਰੂ ਦੀ ਕਮਾਈ ਹੁੰਦੀ ਹੈ ਜਿੱਦਾਂ ਬਾਣੀ ਚ ਆਉਂਦਾ ਹੈ ਵੀ ਲੈਣੀ ਦੀ ਫਰਾਈ ਹੈ ਦੋਹੀ ਖੱਟੀ ਹੈ ਲੈਣੇ ਦੀ ਫਰਾਈਏ ਨਾਨਕਾ ਦੋਵੇਂ ਖੱਟੀਏ ਬਾਬੇ ਲੈਣੇ ਕੋਲ ਦੋ ਖੱਟੀਆਂ ਹੋ ਗਈਆਂ ਸੀ ਇੱਕ ਆਪਣੇ ਗੁਰੂ ਨਾਨਕ ਦੀ ਖੱਟੀ ਕਮਾਈ ਦੀ ਇੱਕ ਉਹਦੀ ਆਪਣੀ ਦੋ ਖੱਟੀਆਂ ਲੈ ਕੇ ਗਾਂ ਤੁਰਿਆ ਇਸ ਤਰ੍ਹਾਂ ਨੌ ਗੁਰੂਆਂ ਤੱਕ ਨੌ ਖੱਟੀਆਂ ਹੋ ਗਈਆਂ ਇਸ ਕਰਕੇ ਦਸਾਂ ਤੱਕ ਦਸ ਖੱਟੀਆਂ ਹੋ ਗਈਆਂ ਜਿਸ ਗੁਰੂ ਨਾਲ ਵੀ ਨਾਮ ਜਪਿਆ ਲੇਕਿਨ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ ਜਿਹੜੀ ਸਤਿਗੁਰੂ ਦੀ ਜੋਤ ਹੈ ਜੋ ਜੁਗ ਜੁਗ ਵਰਤ ਰਹੀ ਹੈ ਉਹ ਗੁਰੂ ਨਾਨਕ ਨਾ ਆਪਣੇ ਅੰਦਰ ਪੂਰਨ ਜੋਤ ਜਗੇ ਘਟਮੈ ਔਰ ਉਹ ਕੀ ਸੀ ਪ੍ਰਤਖ ਹਿਰਦੇ ਗੁਰ ਅਰਜਨ ਕੇ ਪੂਰਨ ਬ੍ਰਹਮ ਨਿਵਾਸ ਲਿਓ ਵਾਣੀ ਚਾਹੁੰਦਾ ਇਹ ਗੁਰੂ ਜੋਤੀਆਂ ਐਸੀਆਂ ਹੋਈਆਂ ਪੂਰਨ ਇਹਨਾਂ ਦੇ ਲੇਕਿਨ ਇਹ ਆਪ ਸਤਿਗੁਰੂ ਨਹੀਂ ਸੀ ਇਹਨਾਂ ਨੇ ਆਪਣੇ ਅੰਦਰ ਸਤਿਗੁਰੂ ਦੀ ਜੋਤ ਖੜੀ ਕੀਤੀ ਔਰ ਆਪਣੀ ਗੁਰੂ ਜੋਤੀ ਉਸ ਜੋਤ ਮਿਲਾਤੀ ਪੂਰਨ ਸੀ ਇਹ ਸਾਰੇ ਲੇਕਿਨ ਇਹ ਹੈ ਵੀ ਜਿਹੜੀ ਸਤਿਗੁਰੂ ਦੀ ਜੋਤ ਹੈ ਉਹ ਜੁਗ ਜੁਗ ਤੋਂ ਆ ਰਹੀ ਹੈ ਔਰ ਜਿਹਦੇ ਲਈ ਗੁਰੂ ਅਕਾਲ ਉਸਤਤ ਦੇ ਵਿੱਚ ਬਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਡ ਹੋਤ ਹੈ ਉਹ ਐਸੀ ਜੋਤ ਹੈ ਨਾ ਘਟਦੀ ਹੈ ਬਦ ਇੱਕ ਸਮਾਨ ਔਰ ਤਿੰਨਾਂ ਭਵਨਾਂ ਚ ਫੈਲੀ ਪਈ ਸਭ ਕੁਛ ਉਹ ਜੋਤ ਜਿਹੜੀ ਹੈ ਉਹ ਸਤਿਗੁਰੂ ਸਰੂਪ ਹੀ ਹੈ ਸਤਿਗੁਰੂ ਦੇ ਕਈ ਰੂਪ ਹੈ ਅਸੀਂ ਹੌਲੀ ਹੌਲੀ ਦੱਸੀ ਆਵਾਂਗੇ ਲੇਕਿਨ ਇਹ ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਇਹ ਜੁਗਾਂ ਜੁਗਾਂ ਤੋਂ ਸਤਿਗੁਰੂ ਜਿਹੜਾ ਹੈ ਇਹਦੀ ਦੇਹ ਨਹੀਂ ਹੈ, ਇਹ ਐਸੇ ਇਹਦੇ ਲੱਛਣ ਅਸੀਂ ਉਲੀਕਦੇ ਆ ਰਹੇ ਹਾਂ, ਗਾਈ ਆ ਰਹੇ ਹਾਂ, ਸ਼ਬਦਾਂ ਚ ਲੱਭੀ ਆ ਰਹੇ ਹਾਂ, ਨਿਹਾਲ ਹੋਈ ਜਾ ਰਹੇ ਹਾਂ ਵੀ ਤਾਨੇ ਪਾਵਰ ਹੈ, ਤਾਨੇ ਜੋਤ ਹੈ ਜਿਹੜੇ ਕਿ ਦਸਾਂ ਗੁਰੂਆਂ ਨੇ ਆਪਣੇ ਅੰਦਰ ਖੜੀ ਕੀਤੀ। ਔਰ ਫਿਰ ਜੋਤ ਉਹੀ ਸੀ ਸਤਿਗੁਰੂ ਦੀ, ਤੇ ਜੋਗਤ ਇਹੋ ਜੋਗਤ ਕੀ ਸੀ, ਅਜੋਗਤ ਸੀ ਹੱਸਣ ਖੇਲਣ ਪਹਿਨਣ ਖਾਵਣ। ਫਿਰ ਪੜੀਏ ਆਹ ਜੋਗਤ ਹੈ ਸਾਡੀ, ਕੋਈ ਜੋਗ ਅਸੀਂ ਘਰ ਬਾਰ ਛੱਡਣੇ ਨਹੀਂ, ਕੋਈ ਸਾਹ ਡੇਰੇ ਨਹੀਂ ਕੈਂਪ ਕਰਨੇ, ਵਿੱਚੇ ਗ੍ਰਿਸ਼ ਦੇ ਵਿੱਚੇ ਪਰਿਵਾਰ ਦੇ ਅਸੀਂ ਪਾਉਣਾ ਹੈ। ਹੱਸਣ ਪਹਿਨਣ ਖਾਵਣ ਵਿੱਚੇ ਹੋਵੇ ਮੁਕਤ, ਹੇ ਵਿੱਚੇ ਹੋਵੇ ਮੁਕਤ। ਪਰ ਤੈਨੂੰ ਸਤਿਗੁਰ ਨੂੰ ਭੇਟਣਾ ਪੈਣਾ ਜਿਹੜਾ ਸੱਤੇ ਗੁਰ ਹੈ, ਜਿਹਦੀ ਸਦਾ ਹੋਂਦ ਹੈ। ਇਨਸਾਨ ਨਹੀਂ ਆਓ, ਉਹਦੀ ਬੌਡੀ ਨਹੀਂ ਹੈ, ਉਹਦੇ ਇੰਨੇ ਗੁਣ ਹੈ ਜਦ ਕੋ ਸਾਬ ਨਹੀਂ, ਉਹ ਸਤਿਗੁਰ ਨੂੰ ਤੂੰ ਆਪਣੇ ਅੰਦਰ ਭੇਟਣਾ ਪੈਣਾ ਹੈ। ਨਾਨਕ ਸੱਤੇ ਗੁਰ ਭੇਟਿਆ, ਇੱਥੇ ਫਿਰ ਕੁੰਡੀ ਹੈ, ਨਾਨਕ ਸਤਿਗੁਰ ਨਹੀਂ ਹੈ। ਸਾਰੀ ਬਾਣੀ ਡਿਡਿਆ ਡਿਡਿਆ ਕੇ ਕਹਿ ਰਹੀ ਹੈ ਨਾਨਕ ਸ਼ਾਪ ਹੈ ਉੱਥੇ। ਹੇ ਨਾਨਕ ਸਤਿਗੁਰ ਨੂੰ ਭੇਟਣਾ ਕੀ ਹੁੰਦਾ ਹੈ? ਨਾਨਕ ਸੱਤੇ ਗੁਰ ਭੇਟਿਆ, ਇਹ ਪੂਰੀ ਹੋਵੇ ਜੋਗਤ, ਹੈ ਪੂਰੀ ਹੋਵੇ ਜੋਗਤ। ਬਹੁਤ ਔਖਾ ਹੋਣ ਦੀ ਲੋੜ ਨਹੀਂ, ਜੋਗੀਆਂ ਵਾਂਗੂ ਸਿੱਧੀਆਂ ਵਾਂਗੂ ਬਰਾਗ ਕੱਖ ਚੀਜ਼ ਨਹੀਂ ਛੱਡਣ ਦੀ ਲੋੜ। ਮਾਇਆ ਨੂੰ ਛੱਡਣਾ ਨਹੀਂ ਹੈ, ਮਾਇਆ ਤੋਂ ਕੰਮ ਲੈਣਾ ਹੈ, ਮਾਇਆ ਦੇ ਉੱਤੋਂ ਦੀ ਵਗਣਾ। ਜਿੱਦਾਂ ਪ੍ਰਭ ਕਿਰਪਾ ਤੇ ਮਨ ਵਸ ਆਇਆ, ਅਸੀਂ ਉਹ ਲਾਈਨਾਂ ਬਾਣੀ ਦੀਆਂ ਦੇ ਰਹੇ ਹਾਂ ਜਿਨ੍ਹਾਂ ਦੇ ਅਸੂਲ ਦੇ ਨਾਲ ਸਾਡੇ ਦਸੇ ਗੁਰੂ ਵਰਤੇ ਔਰ ਗਾਂ ਸਿੱਖੀ ਨੂੰ ਹੁਕਮ ਹੈ। ਪ੍ਰਭ ਕਿਰਪਾ ਤੇ ਮਨ ਵਸ ਆਇਆ, ਨਾਨਕ ਗੁਰਮੁਖੇ ਤਰੀ ਤਿੰਨ ਮਾਇਆ। ਇਸ ਕਰਕੇ ਇਸ ਮਾਇਆ ਨੂੰ ਉੱਤੋਂ ਦੀ ਤਰ ਜਾਣਾ, ਇਹਦੇ ਕੋਲ ਕੰਮ ਲੈਣਾ, ਵਿੱਚੇ ਮਾਇਆ ਪਾਇਆ। ਇਸ ਕਰਕੇ ਉਹ ਕੀ ਹੈ? ਸਹਿਜ ਮਾਰਗ, ਔਰ ਇਸ ਸ਼ਬਦ ਦਾ ਤੋੜਾ ਵੀ ਸਹਿਜ ਤੇ ਇਸੇ ਹੀ ਦਿੱਤਾ। ਪੂਰਾ ਬੈਰਾਗੀ ਸਹਿਜੇ ਸੁਭਾਗੀ, ਹੈ ਪੂਰਾ ਬੈਰਾਗੀ ਸਹਿਜੇ ਸੁਭਾਗੀ, ਹੈ ਪੂਰਾ ਬੈਰਾਗੀ ਸਹਿਜੇ ਸੁਭਾਗੀ, ਹੈ ਪੂਰਾ ਬੈਰਾਗੀ ਸਹਿਜੇ ਸੁਭਾਗੀ। ਸੱਚ ਨਾਨਕ ਮਨ ਮਾਨੰਗ, ਸੱਚ ਨਾਨਕ ਮਨ ਮਾਨੰਗ, ਸ਼ਬਦ ਗੁਰ ਪੀਰਾ ਗਹਿਰੇ ਗੰਭੀਰਾ। ਆ ਜਿਹੜਾ ਗਿਆਨ ਵਾਲਾ ਸ਼ਬਦ ਇੰਨੇ ਆਏ ਇਹਨੂੰ ਸਮਝ, ਕਿਉਂਕਿ ਇਸੇ ਲਈ ਬਾਬੇ ਨਾਨਕ ਨੇ ਲਿਖਿਆ ਵੀ ਬਾਣੀ ਕੀ ਕਰਨੀ ਹੈ, ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਾਚਾ। ਇਸ ਕਰਕੇ ਇਹਨੂੰ ਬੁੱਝਣਾ, ਇਹ ਸਾਰੇ ਨੂੰ, ਇਹ ਸਾਰਾ ਰਾਸਤਾ ਪੂਰਾ ਸਾਫ਼ ਹੈ। ਕਿਤੇ ਸ਼ਬਦ ਦੋ ਗੱਲਾਂ ਨਹੀਂ ਕਹਿਣਗੇ, ਜੇ ਇੱਕ ਸ਼ਬਦ ਚ ਲਿਖ ਦਿੱਤਾ ਵੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਸਾਰੀ ਬਾਣੀ ਦੇ ਵਿੱਚ ਉਹ ਲੋ ਆਏਗੀ ਵੀ ਸਾਡਾ ਗੁਰ ਪੀੜ ਦੇਹ ਚ ਨਹੀਂ ਹੈ। ਸ਼ਬਦ ਗੁਰ
ਪੀਰਾ
ਸ਼ਬਦ ਗੁਰ ਪੀਰਾ। ਆ ਜਦੋਂ ਅੰਦਰ ਗਗਨ ਖੁੱਲ ਜਾਂਦਾ ਹੈ, ਗਗਨ ਹੈ ਅੰਦਰਲੀ ਚੀਜ਼, ਇਸ ਕਰਕੇ ਉਹ ਜਿਹੜਾ ਜਦੋਂ ਗਗਨ ਖੁੱਲ ਜਾਂਦਾ ਹੈ ਉਹ ਐਸਾ ਥਾਲ ਬਣਦਾ ਹੈ ਜਿਹਦੇ ਵਿੱਚ ਨੌ ਖੰਡ ਪ੍ਰਿਥਵੀ ਔਰ ਅੰਦਰ ਹੀ ਚੰਦ ਸੂਰਜ ਸਾਰੇ ਆ ਜਾਂਦੇ ਤਾਰੇ ਸਾਹਿਬ। ਉਹ ਜਦੋਂ ਅੰਦਰਲਾ ਗਗਨ ਕੀ ਹੈ, ਨਾਮ ਜਪਦੇ ਜਪਦੇ ਅੰਦਰਲਾ ਜਿਹੜਾ ਗਗਨ ਹੈ ਉਹ ਖੁੱਲਦਾ ਹੈ। ਜਿੱਦਾਂ ਗੁੰਬਦ ਦੀ ਆਵਾਜ਼ ਮਾਰੀਏ ਤੇ ਉਹ ਗੁੰਬਦ ਫਿਰ ਗੂੰਜਦਾ, ਏਦਾਂ ਗੁਰਸ਼ਬਦੀ ਗੋਬਿੰਦ ਗੱਜਿਆ ਜਿਹੜਾ ਸ਼ਬਦ ਹੈ ਇਹ ਅੰਦਰ ਗੱਜਣ ਲੱਗ ਪੈਂਦਾ, ਸਾਰਾ ਅੰਦਰ ਬਾਹਰ ਸ਼ਬਦ ਹੀ ਹੋ ਜਾਂਦਾ, ਉਹ ਹੈ ਗਗ। ਇਸੇ ਕਰਕੇ ਗੁਰੂ ਨਾਨਕ ਨੇ ਕਿਹਾ ਮੈਂ ਬ੍ਰਾਹਮਣ ਵਾਂਗੂ ਬਾਹਰ ਥਾਲੀ ਵਿੱਚ ਦੀਵੇ ਰੱਖ ਕੇ ਔਰ ਆਰਤੀ ਨਹੀਂ ਮੈਂ ਤਾਰਦਾ, ਗਗਨ ਮੇ ਥਾਲ ਨਹੀਂ ਹੈ, ਗਗਨ ਮੈਂ ਥਾਲ, ਮੇਰਾ ਥਾਲ ਕੀ ਹੈ ਅੰਦਰਲਾ ਗਗਨ ਜਿਹਦੇ ਵਿੱਚ ਨੌ ਖੰਡ ਪ੍ਰਿਥਵੀ ਚੰਦ ਸੂਰਜ ਤਾਰੇ ਅੰਦਰ ਗਗਨ ਖੁੱਲਦਾ ਹੈ, ਜਦੋਂ ਸਭ ਅੰਦਰ ਹੀ ਅੰਦਰ ਕੰਮ ਹੁੰਦਾ। ਅਸੀਂ ਇੱਕ ਦੋ ਦਿਨ ਹੋਏ, ਸਾਨੂੰ ਕਈ ਸਵਾਲ ਹੁਣ ਪੁੱਛੇ ਜਾ ਰਹੇ ਨੇ, ਭਾਈ ਸਾਹਿਬ ਜੀ ਇਹ ਸੁਰਗ ਨਰਕ ਕੋਈ ਅਲਹਿਦਾ ਜਗ੍ਹਾ ਜਿੱਥੇ ਜਾ ਕੇ ਤੇ ਸੁਰਗਾਂ ਚ ਚਲੇ ਜਾਂਦੇ ਜਾਂ ਨਰਕ ਨੂੰ ਭੋਗਣਾ ਪੈਂਦੇ ਹੈ? ਉਹ ਸਾਰੇ ਸਵਾਲ ਉਹਨਾਂ ਦੇ ਠੀਕ ਹੈ, ਇਹ ਚੀਜ਼ਾਂ ਕਿੱਥੇ ਹੈ, ਅਸਮਾਨ ਚ ਕਿੱਥੇ ਹੈ, ਸਾਰੀਆਂ ਅਸੀਂ ਬਾਣੀ ਰਾਹੀਂ ਉਹਨਾਂ ਨੂੰ ਸਾਬਤ ਕਰ ਕਰਕੇ ਦੱਸੀ ਦਾ, ਭਾਈ ਜਿਸ ਘਰ ਦੇ ਵਿੱਚ ਮੀਆਂ ਬੀਬੀ ਦੀ ਲੜਾਈ ਹੈ ਹਸਬੈਂਡ ਵਾਈਫ ਦੀ, ਉਹ ਜੀਣਾ ਨਰਕ ਹੈ, ਬਾਕੀ ਨਰਕ ਨੂੰ ਤੇ ਛੱਡ ਹੀ ਦਿਓ ਤੁਸੀਂ, ਉਹ ਬੱਚਿਆਂ ਲਈ ਵੀ ਨਰਕ ਆ ਉਹ ਘਰ ਜਿੱਥੇ ਹਸਬੈਂਡ ਵਾਈਫ ਦੀ ਨਹੀਂ ਬਣਦੀ ਆਪਸ ਸਾਰਾ। ਏਦਾਂ ਜਿੰਨੀਆਂ ਜੂਨਾਂ ਇਹਨੇ ਲਿਖਿਆ 84 ਲੱਖ ਨਰਕ, ਸੋ ਮਨਮੁਖ ਭੋਜੇ ਭੋਗੇ ਗੁਰਮੁਖੇ ਲੇਪ ਨਾ ਮਾਸਾ ਆਏ। ਆ ਕਰੀ ਡਿਸਕਵਰੀ ਚੈਨਲ ਐਨੀਮਲ ਦਾ ਦੇਖੋ ਕਿਹੋ ਜਿਹੀਆਂ ਜੂਨਾਂ ਪਾਣੀ ਕਾ 84 ਲੱਖ, ਇਹ ਨਰਕ ਹੀ ਹੈ ਸਾਰੇ, 84 ਲੱਖ ਨਰਕ ਲਿਖੇ ਹੈ। ਇਸ ਕਰਕੇ ਨਰਕ ਬਾਹਰ ਨਹੀਂ ਹੈ, ਨਰਕ ਆ ਜੂਨਾ ਅਸੀਂ ਆ ਬਾਕੀ ਜਿਹੜੀ ਧਰਮਰਾਜ ਦੀ ਕਚਹਿਰੀ ਸਭ ਕੁਝ ਚਿੱਤਰ ਗੁਪਤ ਸਾਡੇ ਅੰਦਰ ਹੀ ਹੈ। ਜਦੋਂ ਸਾਰਾ ਅੰਦਰ ਖੁੱਲ ਜਾਂਦਾ, ਨੌ ਖੰਡ ਪ੍ਰਿਥਵੀ ਇਸ ਕਾਇਆ ਅੰਦਰ ਰਹਿਆਂ ਔਰ ਜਿੰਨੇ ਵੀ ਜੋ ਬ੍ਰਹਿਮੰਡੇ ਸੋਈ ਪਿੰਡੇ ਅੰਦਰ ਚੀਜ਼ਾਂ ਖੁੱਲਣੀਆਂ, ਅੰਦਰ ਦੀ ਚੜਾਈ ਹੋਣੀ, ਇਹ ਅੰਦਰ ਗਗਨ ਜਦੋਂ ਖੁੱਲ ਜਾਂਦਾ ਹੈ ਤੋਂ ਮਹਾਰਾਜ ਨਾ ਅਖੀਰ ਦਾ ਤੋੜਾ ਲਾਇਆ ਕਿ ਜਦੋਂ ਮੇਰਾ ਗਗਨ ਖੋਲਿਆ ਕੀ ਹੋਇਆ। ਗਗਨ 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 ਅੰਤਰੇ ਵਾਸਿਆ ਗਣ ਪਰ ਗਾਸਿਆ, ਗਗਨ ਅੰਤਰੇ ਵਾਸਿਆ ਗਣ ਪਰ ਗਾਸਿਆ, ਗੁਣਾ ਨਾਮ ਉਹਦਾ ਨਾਮ ਦਾ ਪ੍ਰਕਾਸ਼ ਹੋ ਗਿਆ। ਗਗਨ ਅੰਤਰੇ ਵਾਸਿਆ ਗੁਣ ਪਰ ਗਾਸਿਆ, ਗਗਨ ਅੰਤਰੇ ਵਾਸਿਆ ਗੁਣ ਪਰ ਔਰ ਉੱਥੇ ਹੀ ਸਾਧ ਸੰਗਤ ਦਾ ਅੰਦਰ ਹੀ ਕਭੂ ਸਾਧ ਸੰਗਤ ਤੇ ਪਾਵੈ, ਉਸ ਸਥਾਨ ਤੇ ਬਾਹਰ ਨਾ ਆਵੈ, ਉਸ ਸਥਾਨ ਕਾ ਨਹੀਂ ਬਿਨਾਸ ਅੰਤਰੇ ਹੋਵੇ ਗਿਆਨ ਪ੍ਰਗਾਸ ਅਗਲੀ ਤੁਕ ਲਾਈ। ਗੁਣ ਮੇ ਗਿਆਨ ਧਿਆਨ ਕੇ, ਗੁਣ ਮੇ ਗਿਆਨ ਧਿਆਨ ਕੇ, ਗਗਨ ਅੰਤਰੇ ਵਾਸਿਆ ਗੁਣ ਪਰ ਗਾਸਿਆ, ਗਗਨ ਅੰਤਰੇ ਵਾਸਿਆ ਗੁਣ ਪਰ ਗਾਸਿਆ, ਗੁਣ ਮੇ ਗਿਆਨ ਜਿਸ ਠਾਕੁਰ ਕੋ ਸੁਨਤ ਆਗਾਧ ਬੋਧ ਸੋ ਹਿਰਦੇ ਗੁਰੇ ਦਿਆ। ਜੀ ਏਡਾ ਵੱਡਾ ਰੱਬ ਗਲੈਕਸੀਆਂ ਕਮਾਉਣ ਵਾਲਾ ਸਾਰੀ ਬ੍ਰਹਮੰਡਾਂ ਦਾ ਮਾਲਕ ਸਾਡੇ ਹਿਰਦੇ ਚ ਆ ਸਕਦਾ ਤੇ ਬਾਕੀ ਬਾਹਰ ਕੀ ਚੀਜ਼ ਰਹਿ ਗਈ ਫੇਰ? ਗਗਨ
ਗਗਨ ਗੁਣ ਪਰ ਗੁਣ ਮੈਂ ਗਿਆਨ ਤੇ ਗੁਣ ਮੈਂ ਗਿਆਨ ਤੇ
ਨਾਮ ਮਨੇ ਭਾਵੈ ਕਹਿ ਕਹਾ। ਫਿਰ ਵਖਾਣ ਵਖਾਣ ਕੇ ਨਾਮ ਵੀ ਜਪਦਾ ਹੈ, ਧਿਆਨ ਵੀ ਉਹਦੇ ਚ ਚਲ ਜਾਂਦਾ। ਔਰ ਇਹ ਕੀ ਚੀਜ਼ ਹੈ? 93 ਧਿਆਨ ਧਿਆਨ ਵੇ ਜਾਂਦੇ ਹਾਂ ਗੁਰੂ ਬਾਬਾ ਨਾਨਕ। ਇਹ ਐਸੀਆਂ ਅਵਸਥਾ ਉੱਤੀਆਂ ਜਿਹੜੀ ਬਾਣੀ ਚ ਲਿਖੀਆਂ, ਪਰ ਇਹ ਬਾਣੀ ਬਾਣੀ ਨਾ ਹੀ ਸਮਝ ਸਕਦੇ। ਬਾਬਾ ਨਾਨਕ ਕਹਿੰਦਾ ਉਸ ਵੇਲੇ ਧਿਆਨ ਧੁਨ ਚ ਲੱਗ ਜਾਂਦਾ ਸਾਰਾ,
ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਣ ਮੈਂ ਗਿਆਨ ਧਿਆਨ
ਨਾਮ ਮਨੇ ਭਾਵੈ ਕ ਸੋ ਨਾਮ ਹੀ ਕਹੀ ਜਾਂਦਾ ਔਰ ਤੱਤੋ ਤੱਤ ਚੀਜ਼ ਨੂੰ ਵਖਾਨਣਾ ਕਹਿੰਦੇ ਹੈ ਮੂੰਹ ਦੇ ਨਾਲ ਆਖਣਾ
ਨਾਮ ਮਨੇ ਭਾਵ ਕਹਿ ਨਾਮ ਮਨੇ ਭਾਵ ਕਹਿ
ਨਾਮ ਆ ਜਦੋਂ ਸ਼ਬਦ ਦੀ ਆ ਹਲਤ ਹੋ ਜਾਂਦੀ ਕਮਾਈ ਦੀ ਫੇਰ ਪਤਾ ਲੱਗਦਾ ਸ਼ਬਦ
ਸ਼ਬਦ ਗੁਰ ਪੀਰਾ ਬਿਨ ਸ਼ਬਦ ਜਗ ਮਾਰਾ ਬਿਨ ਸ਼ਬਦ ਜਗ ਮਾਰਾ ਪੂਰਾ ਬੈਰਾਗੀ ਸਹਿਜ ਸੁਭਾਗੀ ਪੂਰਾ ਬੈਰਾਗੀ ਸਹਿਜ ਸੁਭਾਗੀ ਸੱਚ ਨਾਨਕ ਮਨ ਮਾਨੰਗ ਸੱਚ ਨਾਨਕ ਮਨ ਮਾਨੰਗ
ਸ਼ਬਦ ਗੁਰ ਪੀਰਾ
ਗੈਰ ਗੰਭੀਰਾ
ਆ ਸ਼ਬਦ ਹੈ। ਸਿੱਧਾ ਨੇ ਪੁੱਛਿਆ ਬਾਬਾ ਨਾਨਕ ਤੂੰ ਬੜਾ ਸ਼ਬਦ ਸ਼ਬਦ ਤੇ ਬੜਾ ਜ਼ੋਰ ਦੇ ਰਿਹਾ ਹੈ, ਇਹਦਾ ਵਾਸਾ ਕਿੱਥੇ ਹੈ? ਉਹ ਕਹਿੰਦੇ ਭਾਈ ਸਿੱਧੋ, ਇਹਦਾ ਵਾਸਾ ਹਿਰਦੇ ਚ ਹੋ ਜਾਂਦਾ ਹੈ। ਸ਼ਬਦ ਹਿਰਦੇ ਚ ਵਸ ਜਾਂਦਾ, ਸਾਰੇ 1430 ਸਫ਼ੇ ਵਾਲੇ ਜਾਂ ਜਿੰਨੇ ਸ਼ਬਦ ਹੈ ਸਾਰੀ ਇਹ ਹਿਰਦੇ ਚ ਨਹੀਂ ਵਸ ਸਕਦੀ। ਇੱਕ ਸ਼ਬਦ ਹੀ ਜਪਣ ਵਾਲਾ ਵਸੇਗਾ। ਇੱਥੇ ਅਸੀਂ ਹਾਰਡ ਐਂਡ ਫਾਸਟ ਲਾਈਨ ਕੱਢ ਰਹੇ ਹਾਂ, ਸਮਝਣ ਦੀ ਕੋਸ਼ਿਸ਼ ਕਰੋ। ਗਿਆਨ ਦੇਣ ਵਾਲੇ ਵੀ ਸ਼ਬਦ ਹੈ, ਪਰ ਸ਼ਬਦ ਜਿਹੜਾ ਹਿਰਦੇ ਚ ਵਸਣਾ ਹੈ ਉਹ ਜਪ ਜਪ ਕੇ ਵਸਣਾ ਹੈ। ਇਸ ਕਰਕੇ ਉਹ ਗੁਰੂ ਨਾਨਕ ਕਹਿੰਦਾ ਸ਼ਬਦ ਹਿਰਦੇ ਚ ਵਸਦਾ, ਇਹਦਾ ਹੈਡਕੁਆਟਰ ਹਿਰਦਾ ਹੈ। ਉਹ ਕਹਿੰਦੇ ਉੱਚੇ ਲੋਕ ਉਹਨਾਂ ਨਾਲ ਸਮਾਧੀਆਂ ਐਡੜੀਆਂ ਤਪੱਸਿਆ ਕੀਤੀਆਂ ਸੀ, ਕਹਿੰਦੀ ਜਦ ਹਿਰਦਾ ਨਾ ਹੋਤਾ ਦੇਹ ਨਾ ਹੋਤੀ। ਜਦੋਂ ਹਿਰਦਾ ਨਹੀਂ ਸੀ ਦੇਹ ਨਹੀਂ ਸੀ, ਫਿਰ ਦੇਹ ਦੇ ਵਿੱਚ ਹਿਰਦਾ, ਜਦ ਹਿਰਦਾ ਨਾ ਹੋਤਾ ਦੇਹ ਨਾ ਹੋਤੀ, ਸ਼ਬਦ ਫਿਰ ਕਿੱਥੇ ਸੀ? ਬਾਬੇ ਨਾ ਫੱਟ ਜਵਾਬ ਦਿੱਤਾ, ਸ਼ਬਦ ਸੁਣ ਚ ਸਮਾ ਜਾਂਦਾ ਜਾ ਕੇ। ਜਦੋਂ ਦੇਹ ਨਹੀਂ ਹੁੰਦੀ ਸਾਰੀ, ਉਹ ਸੁਣ ਇੱਕ ਐਸੀ ਵਿਵਸਥਾ, ਕਈ 36 ਯੁੱਗ ਕਿੰਨੇ ਯੁੱਗ ਕਾਲਪੁਰਖ ਸੁਣ ਚ ਬੈਠਾ ਰਿਹਾ। ਪਾਣੀ ਪੜੋ, ਉਹਨੂੰ ਮੌਜ ਹੀ ਨਹੀਂ ਆਈ ਧਰਤੀ ਵਿਆਹ ਸਭ ਕੁਛ ਬਣਾਉਣ ਦੀ, ਕਿਤੇ ਫੇਰ ਉਹ ਸੁਣ ਚੋਂ ਨਿਕਲਿਆ ਸਾਰਾ। ਸੁਣ ਇੱਕ ਐਸੀ ਅਵਸਥਾ ਜਿਹੜੀ ਯੋਗੀਆਂ ਨਾ ਮਸਨੂਈ ਸਮਾਧੀਆਂ ਲਾ ਲਾ ਕੇ ਉਮਰਾਂ ਵਧਾ ਕੇ ਉਹਨੂੰ ਸੁਣ ਦੀ ਅਵਸਥਾ ਕਹਿੰਦੇ। ਇਸੇ ਤਰ੍ਹਾਂ ਹੀ ਅਵਸਥਾ ਹੈ ਜਿੱਦਾਂ ਕੰਨਾਂ ਦੀ ਘੂੰ ਘੂੰ ਨੂੰ ਅਸੀਂ ਆਨੰਦ ਸ਼ਬਦ ਕਹਿ ਦਿੰਦੇ ਹਾਂ, ਵੀ ਬਾਜੇ ਆ ਸਾਡੇ ਆਨੰਦ ਸ਼ਬਦ। ਉਹ ਸਾਰਾ ਸ਼ਬਦ ਤੇ ਐਸਾ ਵੱਡੀ ਚੀਜ਼ ਹੈ ਜਿਹੜੀ ਕਿ ਟਿਕਾਣੇ ਤੇ ਆਉਂਦੀ ਹੈ, ਲੇਕਿਨ ਇਹ ਹੈ ਵੀ ਜਿਹੜੀਆਂ ਬਾਹਰ ਦੀਆਂ ਜਿਹੜੀਆਂ ਚੀਜ਼ਾਂ ਛੇਤੀ ਨਾ ਤੁਸੀਂ ਪਾ ਲੈਂਦੇ ਹੋ ਜਾਂ ਸਾਰਾ ਕਹਿੰਦੇ, ਇਹ ਸਾਰੀਆਂ ਇਲਿਊਜ਼ਨ ਹੈ, ਇਹ ਸਾਰੀਆਂ ਧੋਖਾ ਮਾਇਆ ਵਰਤ ਰਹੀ ਹੱਲੀ। ਇਸ ਕਰਕੇ ਜਿਹੜਾ ਸ਼ਬਦ ਹਿਰਦੇ ਚ ਵਸ ਜਾਂਦਾ, ਲੇਕਿਨ ਮਹਾਰਾਜ ਕਹਿੰਦੇ ਜਦੋਂ ਹਿਰਦਾ ਬੋਡੀ ਨਹੀਂ ਹੁੰਦੀ, ਕਿਉਂਕਿ ਸ਼ਬਦ ਸ਼ਬਦ ਹੀ ਹੈ ਜਿਹੜਾ ਗਾਂਹ ਨਾਲ ਜਾਂਦਾ ਹੈ ਬੰਦੇ ਦੇ ਮਨ ਤੋਂ ਬਾਅਦ, ਜਿਹਨੇ ਕਮਾਈ ਕੀਤੀ ਉਹ ਸ਼ਬਦ ਦੀ ਕਮਾਈ। ਇਸ ਕਰਕੇ ਸ਼ਬਦ ਹਿਰਦੇ ਚ ਵਸ ਜਾਂਦਾ ਹੈ। ਆਓ ਅਸੀਂ ਮਹੱਲੇ 5 ਦਾ ਇੱਕ ਐਸਾ ਸ਼ਬਦ ਲਈਏ, ਪੰਨਾ ਹੈ 680 ਸੀਰੀਅਲ ਨੰਬਰ 7, 680 ਪੰਨੇ ਦੇ ਉੱਤੇ ਧਨਾਸਰੀ ਮਹੱਲਾ 5, ਔਰ ਅਸੀਂ ਅਖੀਰਲੀ ਲਾਈਨ ਜਿਹੜੀ ਹਾਈਲਾਈਟ ਕੀਤੀ ਹੈ ਉਹ ਅਸੀਂ ਚੱਕਦੇ ਹਾਂ, ਵੀ ਸ਼ਬਦ ਦਾ ਵਾਸਾ ਸ਼ਬਦ ਦਾ, ਔਰ ਸ਼ਬਦ ਕਿਹਦਾ ਹੈ? ਸਤਿਗੁਰ ਦਾ ਸ਼ਬਦ ਹੈ। ਇਹ ਸਤਿਗੁਰ ਸਾਰੇ ਕੰਮ ਵਿੱਚ ਕਰ ਲਿਆ, ਅਕਾਲ ਪੁਰਖ ਬੇਅੰਤ ਹੈ, ਉਹਨੇ ਪਾਵਰਾਂ ਭੇਜੀਆਂ ਇਹਨੂੰ, ਇਹਦੇ ਵਿੱਚ ਸਾਰਾ ਆਪਣੀ ਸਾਰੀ ਫੁੱਲ ਅਥਾਰਿਟੀ ਨੂੰ ਦਿੱਤੀ ਹੈ ਸਤਿਗੁਰ ਨੂੰ, ਲੇਕਿਨ ਵਰਤਦਾ ਸਤਿਗੁਰ ਹੈ। ਆਓ ਇਸ ਦੀਆਂ ਅਖੀਰਲੀਆਂ ਲਾਲਾਂ ਲਈਏ, ਔਰ ਕੈਸੀ ਹਿਰਦੇ ਦੇ ਵਿੱਚ ਸ਼ਬਦ ਦੱਸਦਾ, ਔਰ ਹਿਰਦਾ ਸ਼ਬਦ ਕਿਹਦਾ ਹੈ? ਕਿਸੇ ਗੁਰੂ ਦਾ ਨੀ, ਇਨਸਾਨ ਦਾ ਨੀ, ਉਹ ਸਤਿਗੁਰ ਦਾ ਸ਼ਬਦ ਹੈ ਜਿਹੜਾ ਹਿਰਦੇ ਚ ਆਣ ਕੇ ਵੱਜ ਜਾਂਦਾ, ਉਹ ਹੈ ਅਖੀਰਲੀ ਪਣ।
ਹਿਰਦੇ ਚਰਣ ਸ਼ਬਦ ਸਤਿਗੁਰ ਕੋ, ਹਿਰਦੇ ਚਰਣ ਸ਼ਬਦ ਸਤਿਗੁਰ ਨਾਨਕ। ਫਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ
ਨਾਨਕ ਨਾ ਘੁੱਟ ਕੇ ਪੱਲੇ ਨਾਲ ਬੰਨ ਲਿਆ ਸੀ ਆਹ ਜਿਹੜਾ ਹਿਰਦੇ ਚ ਮੇਰੀ ਚੀਜ਼ ਆਈ ਹੈ ਇਹ ਸਤਿਗੁਰ ਦਾ ਸ਼ਬਦ ਹੈ ਔਰ ਇਹੋ ਹੀ ਸਤਿਗੁਰ ਦੇ ਚਰਨ ਹੈ ਸਤਿਗੁਰ ਕੋਈ ਦੇਹ ਨਹੀਂ ਹੈ ਉਹਦੇ ਕੋਈ ਮਸਨੂਈ ਚਰਨ ਨਹੀਂ ਹੈ ਜਿਹੜੀ ਅਸੀਂ ਗੁਰੂਆਂ ਦੇ ਵੀ ਚਰਨ ਬਣਾਏ ਜਾਂਦੇ ਹਰ ਇੱਕ ਚੀਜ਼ ਦੇ ਚਰਨ ਬਣਾਏ ਜਾਂਦੇ ਇਹ ਸ਼ਬਦ ਹੀ ਸਭ ਕੁਛ ਕੰਮ ਕਰਦਾ ਜਦੋਂ ਇਹ ਹਿਰਦੇ ਦੀ ਚਲੇ ਜਾਂਦਾ ਉਹ ਸਤਿਗੁਰ ਦੇ ਚਰਨ ਵਸ ਜਾਂਦੇ ਆ ਅੰਦਰ
ਹਿਰਦੇ ਚ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧੇ ਪਾਲ
ਹੁਣ ਇਹਨੂੰ ਪਾਉਂਦੇ ਹੋ ਨੀ ਪੜਨਾ ਉੱਥੇ ਬਿੰਦੀ ਦਿੱਤੀ ਹੈ ਪਾਉਂਦੇ ਹੋ ਇਸ ਕਰਕੇ ਬਾਂਧੇ ਹੋ ਇਹਨੂੰ ਬਾਂਧੇ ਹੋ ਨੀ ਪੜਨਾ ਤਾਂ ਬਿੰਦੀ ਦੇ ਗਏ ਹੈ ਕਈ ਅੱਖਰ ਲਿਖੇ ਜੀ ਉਸ ਤਰ੍ਹਾਂ ਹੀ ਪਾਵਾ ਨੂੰ ਪਾਵਾਂ ਨੀ ਪੜਨਾ ਉਹਨੂੰ ਪਾਵਾ ਹੀ ਪੜਨਾ ਉਹ ਪਾਵਾ ਤੇ ਮੰਜੀ ਦਾ ਹੁੰਦਾ ਮਤਲਬ ਇਹ ਸਾਰੀਆਂ ਐਸਾ ਜਿਹੜੀ ਕਿ ਅਸੀਂ ਸ਼ਰਧਾ ਨਾਲ ਕਰ ਰਹੇ ਨੇ ਇਹਨਾਂ ਦੀ ਬਰਕਤ ਨਾਲ ਹੀ ਸਾਰੀ ਬਾਣੀ ਬਚੀ ਹੈ ਕੋਈ ਇਹਨੂੰ ਪਰੇ ਆਪਣੇ ਲਿਜਾ ਨੀ ਸਕਦਾ ਵਿਗਾੜ ਨੀ ਪਰ ਥੋੜਾ ਜਿਹਾ ਗਿਆਨ ਲਈਏ ਵੀ ਮਹਾਰਾਜ ਨਾ ਕਿਤੇ ਕਿਤੇ ਬਿੰਦਾ ਦੇ ਕੇ ਤੇ ਆਵਾਜ਼ ਉਹਦੀ ਦੇਤੀ ਵੀ ਇਹਨੂੰ ਬਾਂਧਿਓ ਕਹਿਣਾ ਬਾਧਿਓ ਨੀ ਕਹਿਣਾ
ਹਿਰਦੇ ਚਰ ਸ਼ਬਦ ਸਤਿਗੁਰ ਪਾਈ ਹਿਰਦੇ ਚਰ ਸ਼ਬਦ
ਦੋਨੋਂ ਲਾਈਨਾਂ ਕਲੀਅਰ ਹੋ ਗਈਆਂ ਪੀ ਵਾਸਾ ਕਿੱਥੇ ਹੋ ਜਾਂਦਾ ਹਿਰਦੇ ਚ ਸ਼ਬਦ ਕਿਹਦਾ ਹੈ ਸਤਿਗੁਰ ਦਾ ਔਰ ਉਹ ਹੀ ਸਤਿਗੁਰ ਦੇ ਚਰਨ ਹੈ
ਹਿਰਦੇ ਚਰਨ ਸ਼ਬਦ ਸਤਿਗੁਰ ਨਾਨਕ
ਨਾ ਕਿਸੇ ਗੁਰੂਆਂ ਦੀ ਸੁਨੂਈ ਫੋਟੋ ਬਣਾ ਕੇ ਉਹਦੇ ਚਰਨਾਂ ਨੂੰ ਉਹਦਾ ਧਿਆਨ ਜਾਂ ਸਾਰਾ ਉਹ ਮਹਾਰਾਜ ਉਹ ਪਿਆਰ ਨਾਲ ਸਭ ਕੁਛ ਸਤਿਕਾਰ ਨਾ ਕਰ ਰਹੇ ਹੋ ਲੋਕ ਪਰ ਨਹੀਂ ਸਾਡਾ ਗਿਆਨ ਕਹਿੰਦਾ ਹਿਰਦੇ
ਚਰਨ ਸ਼ਬਦ ਸਤਿਗੁਰ
ਨਾਨਕ ਜੋਤ ਆ ਗਈ ਛਾਪ ਆ ਗਈ ਨਾਨਕ ਜੋਤ ਨੇ ਘੁੱਟ ਕੇ ਪੱਲੇ ਨਾਲ ਬੰਨ ਲਿਆ ਹੈ
ਹਿਰਦੇ ਚਰਨ ਸ਼ਬਦ ਸਤਿਗੁਰ ਨਾਨਕ ਬਾਂਧੇ ਪਾਲ
ਮਹਾ ਆਨੰਦ ਮੰਗਲ ਰੂਪ ਤੁਮਰੇ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਏ ਤੇਰੇ ਬਚਨ ਦਾ ਰਸ ਚੋਰਿਆ ਤੇਰੇ ਬਚਨਾਂ ਚ ਤੇ ਦੇਖੋ ਰਿਲੇਟਿਵ ਗਿਆਨ ਹੈ ਬਾਹਰਲਾ ਰਸ ਲੱਭਦੇ ਸੀ ਮਰਨ ਕਹਿੰਦੇ ਮਹਾ ਆਨੰਦ ਮੰਗਲ ਰੂਪ ਸਾਰਾ ਔਰ ਤੁਮਰੇ ਬਚਨ ਅਨੂਪ ਰਸਾਲ ਉਹਦੇ ਬਚਨ ਸਤਿਗੁਰ ਦੀ ਸਾਰੀ ਬਾਣੀ ਹੀ ਬਚਨ ਹੈ ਇਸ ਕਰਕੇ ਬਾਕੀ ਜਦੋਂ ਉਹ ਬੋਲਦਾ ਹੈ ਉਹ ਕੌੜਾ ਬੋਲਣਾ ਜਾਣੀ ਪੂਰਨ ਭਗਵਾਨ ਨੇ ਮਿੱਠ ਬੋਲਣਾ ਜੀ ਕਈ ਵਾਰੀ ਸਾਫ਼ ਹੀ ਲਿਖਿਆ ਭਗਤ ਸੰਗੇ ਪ੍ਰਭ ਗੋਸ਼ਟ ਕਰਤ ਸਾਰੀਆਂ ਗੱਲਾਂ ਵੀ ਹੁੰਦੀਆਂ ਜੋ ਬਾਣੀ 'ਚ ਲਿਖਿਆ ਸਭ ਕੁਛ ਪਰ ਇਹਨੂੰ ਸਮਝਣ ਦੀ ਲੋੜ ਹੈ ਵੀ ਦੇਹ ਵਿਆਸ ਖਤਮ ਹੈ ਸਤਿਗੁਰ ਦਾ ਸਤਿਗੁਰ ਦੀ ਦੇਹ ਕੋਈ ਨਹੀਂ ਉਹਦੀ ਮੂਰਤੀ ਕੋਈ ਨਹੀਂ ਬਣਾ ਸਕਦਾ ਉਹਦਾ ਚੱਕਰ ਚੇਨ ਔਰ ਵਰਨ ਜਾਤ ਔਰ ਪਾਤ ਨੇ ਹਿੰਜੇ ਰੂਪ ਰੰਗ ਔਰ ਰੇਖ ਤੇ ਕੋਈ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਪਾ ਪ੍ਰਕਾਸ਼ ਅਮਤੋਸ਼ ਸਤਿਗੁਰੂ ਜਾਪ ਸਾਹਿਬ ਦੇਵ ਜੀ ਦਸਮ ਪਾਤਸ਼ਾਹ ਉਹਦੀ ਕੋਈ ਜਾਤ ਨਹੀਂ ਪਾਤ ਨਹੀਂ ਚੱਕਰ ਨਹੀਂ ਚੇਨ ਨਹੀਂ ਉਹਦੇ ਚਰਨ ਵੀ ਹੈ ਉਹ ਸਭ ਕੁਛ ਵੀ ਹੈ ਉਹ ਕਿੱਦਾਂ ਵਸਦੇ ਹਿਰਦੇ ਚ
ਹਿਰਦੇ ਚਰਨ ਸ਼ਬਦ ਸਤਿਗੁਰ ਨਾਨਕ ਬਾਂਧੇ
ਪਾਲ ਆ ਹਿਰਦੇ ਦੀ ਚਰਨ ਜਦੋਂ ਮੈਂ ਫੜ ਲਿਆ ਸ਼ਬਦ ਉਹਦਾ ਚਮਤਕਾਰ ਕੀ ਹੋਇਆ ਮਹਾ
ਆਨੰਦ ਮੰਗਲ ਰੂਪ ਤੁਮਰੇ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਰੂਪ ਰਸਾਲ ਮਹਾ
ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਦੇ ਸ਼ਬਦ ਹੈ, ਦੇਖਿਓ ਕਿੱਥੋਂ ਸ਼ੁਰੂ ਕਰਦੇ, ਕਹਿੰਦੇ ਮੇਰੇ ਤੇ ਅੱਖਾਂ ਵੀ ਪਵਿੱਤਰ ਹੋ ਗਈਆਂ ਇਹ ਰੂਪ ਦੇਖ ਕੇ। ਔਰ ਦਰਸ ਪੇਖੇ ਮਾਥੇ ਪਰੋ ਰਵਾਲ, ਕਹਿੰਦੇ ਮੇਰੇ ਮੱਥੇ ਚ ਉਹਦੇ ਚਰਨਾਂ ਦੀ ਰਵਾਲ ਕੀ ਹੈ। ਮੈਂ ਥੋੜੀ ਜਿਹੀ ਉਦਾਹਰਨ ਦਿੰਦਾ ਹੈ, ਲੁਧਿਆਣੇ ਦੀ ਲੋਹੇ ਦੀਆਂ ਫੈਕਟਰੀਆਂ ਚੋਂ ਗਰਮੀਆਂ ਚੋਂ ਜਦੋਂ ਮਜ਼ਦੂਰ ਨਿਕਲਦਾ ਹੈ, ਇੱਕ ਲੋਹੇ ਦੀਆਂ ਸਲਾਖਾਂ ਫੜ ਕੇ ਬਾਹਰੋਂ ਦੇ ਪਸੀਨੇ ਦੇ ਨਾਲ ਪੈਰ ਭਰੇ ਹੁੰਦੇ, ਉਹ ਜੇ ਉਹਦੇ ਜਿਹੜੇ ਪਸੀਨਾ ਪੈਰਾਂ ਚ ਝੋਂਦਾ ਉਹਨੂੰ ਰਵਾਲ ਕਿਹਾ। ਉਹ ਰਵਾਲ ਐਸੀ ਹੈ ਵੀ ਹਾਰਡ ਵਰਕ ਕਰਕੇ ਉਹਦੀ ਉਹਨੂੰ ਰਵਾਲ ਕਿਹਾ, ਪੈਰਾਂ ਦੀ ਰਵਾਲ ਨੂੰ। ਕਹਿੰਦੇ ਏਦਾਂ ਮੇਰੇ ਜਿਹੜੇ ਨੇਤਰ ਪੁਨੀਤ ਹੋ ਗਏ, ਦਰਦ ਪੇਖ ਕੇ ਮਾਥੇ ਪਰ ਉਹ ਰਵਾਲ, ਮੇਰੇ ਮਾਥੇ 'ਚ ਐਸੀ ਉਹ ਰਵਾਲ ਕੀ ਆਈ, ਮੱਥੇ 'ਚ ਪ੍ਰਗਟੀ ਜੋਤ ਮਹਾਂਤ ਕੇ ਮਾਥੇ, ਨਾਨਕ ਉਹਦੇ ਤਿੰਨ ਕੇ ਸਾਥੇ, ਐਸੇ ਪ੍ਰਗਟਾਵੇ ਹੈ ਜਿਹੜੇ ਕਿ ਦੇਖਾ ਹੀ ਪ੍ਰਮਾਣ ਹੈ ਤੇ ਇੱਕ ਤੋਂ ਸ਼ੁਰੂ ਕਰਦੇ ਹੈ। ਨੇਤਰ ਪੁਨੀਤ ਹੈ ਦਰਸ ਪੇਖੇ ਮਾਥੇ ਪਰ ਰਵਾਲ, ਨੇਤਰ ਪੁਨੀਤ ਹੈ ਦਰਸ ਪੇਖੇ ਮਾਥੇ ਪਰ ਰਵਾਲ, ਰਸ ਰਸ ਗੁਣ ਗਾਉਂ ਠਾਕੁਰ ਜੀ ਮੇਰੇ ਹਿਰਦੇ ਬਸ ਗੋਪਾਲ। ਮੈਂ ਰਸ ਰਸ ਕੇ ਗੁਣ ਗਾਉਣੇ ਨਾਮ ਜਪਣਾ, ਮੈਂ ਰਸ ਰਸ ਕੇ ਨਾਮ ਜਪ ਰਿਹਾ ਹੇ ਠਾਕੁਰ ਮੇਰੇ ਹਿਰਦੇ ਚ ਇੱਕ ਵਾਰੀ ਆ ਜਾ। ਰਸ ਰਸ ਗੁਣ ਗਾਉਂ ਰੈਲੇਟਿਵ ਗਿਆਨ ਹੈ, ਸਾਹਮਣੇ ਮੰਦਰਾਂ ਦੇ ਵਿੱਚ ਪੱਥਰ ਦਾ ਠਾਕਰ ਬਣਾ ਕੇ ਉਹਦੇ ਅੱਗੇ ਗਾਇਆ ਵਜਾ ਰਿਹਾ ਸਜਾ ਕੇ, ਔਰ ਉਸ ਠਾਕਰ ਨੂੰ ਗੋਪਾਲ ਕਹਿੰਦੇ ਸੀ, ਗਊਪਾਲ, ਇਹ ਸਾਰੇ ਕ੍ਰਿਸ਼ਨ ਮਹਾਰਾਜ ਦੇ ਜਿਹੜੇ ਵੱਡੇ ਨਾਮ ਹੈ। ਕਹਿੰਦਾ ਮੇਰਾ ਜਿਹੜਾ ਗੋਪਾਲ ਹੈ ਉਹਦੇ ਵੀ ਮੈਨੂੰ ਦਰਸ਼ਨ ਹੋ ਜਾਣ, ਔਰ ਮੈਂ ਰਸ ਰਸ ਕੇ ਨਾਮ ਜਪ ਰਿਹਾ ਹੈ, ਔਰ ਮੇਰੇ ਨੇਤਰ ਵੀ ਪੁਨੀਤ ਹੋ ਜਾਣੇ। ਜਦੋਂ ਉਹ ਦੇਖਿਆ ਇਹ ਸਾਰੀ ਪੱਥਰ ਪੂਜਾ ਦੇ ਉਲਟ ਸਾਰੀ ਚੀਜ਼ ਦੱਸੀ ਹੈ। ਨੇਤਰ ਪੁਨੀਤ ਪੈਦਲ ਪੇਖੇ, ਨੇਤਰ ਪੁਨੀਤ ਪੈਦਲ ਪੇਖੇ ਮਾਥੇ ਪਰ ਰਵਾਲ, ਆ ਮੱਥਾ ਜਗ ਮੰਗਾ ਉੱਠਿਆ ਫੜ ਕੇ ਮਾਥੇ ਪਰ ਰਵਾਲ, ਕਿਉਂਕਿ ਮੱਥਾ ਚਮਕਾਉਂਦੇ ਸੀ ਕਈ ਕਈ ਲੇਪਣ ਕਰਕੇ ਚੰਦਨ ਦੇ, ਔਰ ਕਈ ਕਈ ਉੱਤੇ ਚਮਾਰ ਕੱਢ ਕੇ, ਔਰ ਬ੍ਰਾਹਮਣ ਮੱਥਾ ਚਮਕਾਉਂਦੇ ਸੀ ਸਾਰਾ, ਮੇਰੇ ਅਸਲ ਚਮਕ ਆਵ ਹੈ। ਨੇਤਰ ਪੁਨੀਤ ਪੈ ਦਰਸ ਪੇਖੇ ਮਾਥੇ ਪਰ ਰਵਾਲ, ਰਸ ਰਸ ਗਾਉ ਠਾਕੁਰ ਕੇ ਮੇਰੇ ਹਿਰਦੇ ਬਸ ਗੋਪਾਲ, ਮੇਰੇ ਹਿਰਦੇ ਬਸ ਗੋਪਾਲ। ਕਿਉਂ ਕਿਉਂ ਬਸੋ ਤੁਮ ਤੋ ਰਾਖਣ ਹਾਰ ਦਿਆਲ, ਰਾਖਣ ਹਾਰ ਦਿਆਲ, ਤੂੰ ਦਿਆਲ ਹੈ ਤੂੰ ਮੈਨੂੰ ਰੱਖਣਾ। ਔਰ ਇਹ ਰਹਾਉ ਦੀ ਤੋਂ ਅਸੀਂ ਗਾਣੀ ਸ਼ੁਰੂ ਕੀਤੀ ਹੈ, ਤੁਮ ਤੋ ਰੱਖ ਹਾਰ ਦਿਆ, ਕਿਸੇ ਗੁਰੂ ਨਾਲ ਨੀ ਰੱਖਣਾ, ਕਿਸੇ ਦੇਹ ਨਾਲ ਨੀ ਰੱਖਣਾ, ਕਿਸੇ ਚੀਜ਼ ਨਾਲ ਨੀ ਰੱਖਣਾ, ਆ ਸਤਿਗੁਰੂ ਵੱਲ ਇਸ਼ਾਰਾ ਹੈ। ਤੁਮ ਤੋ ਰੱਖ ਹਾਰ ਦਿਆ, ਰੱਖ ਹਾਰ ਦਿਆ, ਆਉਣ ਲੱਗੀ ਰੁਕ ਤੁਕ ਸੁੰਦਰ ਸੁਗਣ ਬੇਅੰਤ ਪਿਤਾ ਪ੍ਰਭ, ਸੁੰਦਰ ਸੁਗਣ ਬੇਅੰਤ ਪਿਤਾ ਪ੍ਰਭ, ਓਹੋ ਪ੍ਰਭੂ ਕਿਰਪਾ, ਪ੍ਰਭ ਆ ਗਿਆ ਸੁੰਦਰ ਸੁਗਣ ਬੇਅੰਤ ਪਿਤਾ ਪ੍ਰਭ, ਓਹੋ ਪ੍ਰਭੂ ਕਿਰਪਾ, ਹੋ ਹੋ ਪ੍ਰਭੂ ਕਿਰਪਾ, ਹੋ ਹੋ ਪ੍ਰਭੂ ਕਿਰਪਾਲ। ਕੀ ਹੋਇਆ ਮਹਾ ਆਨੰਦ ਮੰਗਲ ਰੂਪ ਤੁਮਰੇ, ਹੇ ਮਹਾ ਆਨੰਦ ਮੰਗਲ ਰੂਪ ਤੁਮਰੇ,
ਬਚਨ ਅਨੂਪ ਰਸਾ ਹਿਰਦੈ ਚਰਨ ਤੇ ਸਬਦ ਸਤਿਗੁਰ ਨਾਨਕ ਬਾਣੀਓ ਪਾਲ ਏ ਹਿਰਦੈ
ਸਬਦ
ਸਤਿਗੁਰ
ਅਸੀਂ ਢਾਡੀਆਂ ਦੀ ਪੌੜੀ ਚੱਕਣ ਲੱਗੇ ਹਾਂ ਔਰ ਪੰਨਾ ਹੈ 1279 1279 ਪੰਨਾ ਔਰ ਉਹ ਲੱਛਣ ਦੱਸਦੇ ਉਸ ਰੱਬ ਦੇ ਵੀ ਤੂੰ ਧੰਨ ਹੈ ਰੱਬ ਤੇਰਾ ਕੋਈ ਰੂਪ ਨਹੀਂ ਪਰ ਤੂੰ ਜਿੱਦਾਂ ਸਮੋਸੇ ਦੇ ਵਿੱਚ ਮਸਾਲਾ ਤੇ ਘਿਓ ਸਮੋਇਆ ਹੁੰਦਾ ਨਾ ਤੂੰ ਸਤਿਗੁਰ ਨੂੰ ਵਿੱਚ ਆਪਣਾ ਉਹਨੂੰ ਸਮੋਸਾ ਬਣਾਇਆ ਔਰ ਤੂੰ ਉਹਦੇ ਵਿੱਚ ਸਮੋਇਆ ਸਾਰਾ ਆ ਵੈ ਸਮੋਨਾ ਲਫਜ ਜਿੱਥੋਂ ਸਮੋਸਾ ਅਸੀਂ ਖਾਂਦੇ ਹਾਂ ਉਹ ਚ ਘਿਓ ਕਾ ਸਾਰਾ ਜਮ ਸਭ ਕੁਛ ਹੁੰਦਾ ਤੂੰ ਮਹਾਰਾਜ ਕਹਿੰਦੇ ਆ ਵੀ ਉਹ ਸਤਿਗੁਰ ਦਾ ਸੀ ਸਭ ਤੋਂ ਵੱਡਾ ਲੱਛਣ ਦੱਸਣ ਲੱਗੇ ਹਾਂ ਔਰ ਇਸ ਸ਼ਬਦ ਦੀ ਅਖੀਰਲੀ ਲਾਈਨ ਜਿਹੜੀ ਹਾਈਲਾਈਟ ਕੀਤੀ ਹੈ ਔਰ ਇਸੇ ਲਾਈਨ ਤੋਂ ਸਾਡੀ ਆ ਮੂਵਮੈਂਟ ਚੱਲੀ ਸੀ ਉਹ ਕੀ ਸੀ ਗੁਰਮੇ ਆਪ ਸਮੋਏ ਸ਼ਬਦ ਵਰਤਾਇਆ ਸ਼ਬਦ ਵਰਤਾਇਆ ਗੁਰ ਮੈਂ ਆਪ ਸਮੋਏ ਸ਼ਬਦ ਵਰਤਾਇਆ ਸ਼ਬਦ ਵਰਤਾਇਆ ਹਾਂ ਸਭ ਤੋਂ ਵੱਡੀ ਦਾਤ ਦੁਨੀਆਂ ਚ ਕੀਤੀ ਆ ਸਭ ਦਾ ਵਰਤਾਰਾ ਹੋਇਆ ਦੋਨੋਂ ਸ਼ਬਦਾਂ ਦਾ ਗਿਆਨ ਵਾਲੇ ਦਾ ਵੀ ਤੋਂ ਬਾਅਦ ਜਪਣ ਵਾਲੇ ਦਾ ਵੀ ਪਰ ਇਹ ਗੁਰ ਦੇ ਵਿੱਚ ਸਮਾਇਆ ਸਾਡਾ ਗੁਰ ਸਤਿਗੁਰੂ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਸੀਂ ਸਾਰੇ ਹੀ ਉਹਦੇ ਵਿੱਚ ਆਪ ਦੇ ਪੱਪੇ ਨੂੰ ਔਂਕੜਾ ਰੱਬ ਨਾ ਆਪਣਾ ਆਪ ਜਿੱਦਾਂ ਸਮੋਸੇ ਚ ਘਿਓ ਸਮਾ ਦਿੱਤਾ ਏਦਾਂ ਉਹਨੇ ਆਪਣਾ ਆਪ ਸਮੋ ਦਿੱਤਾ ਫੜ ਕੇ ਔਰ ਉਹ ਫਿਰ ਗਾਂ ਸ਼ਬਦ ਵਰਤਾਇਆ ਉਹਨੇ ਸਤਿਗੁਰ ਨੇ ਗੁਰਮੇ ਆਪ ਸਮੋਏ ਗੁਰਮੇ ਆਪ ਸਮੋਏ ਸ਼ਬਦ ਵਰਤਾਇਆ ਸ਼ਬਦ ਵਰਤਾਇਆ ਗੁਰਮੇ ਆਪ ਸਮੋਏ ਗੁਰਮੇ ਆਪ ਸਮੋਏ ਸ਼ਬਦ ਵਰਤਾਇਆ ਸ਼ਬਦ ਵਰਤਾਇਆ ਸਤਿਗੁਰੂ ਦੇ ਵਿੱਚ ਰੱਬ ਭਰਿਆ ਪਿਆ ਸਤਿਗੁਰੂ ਵਿੱਚ ਨਾਵੇਂ ਦੀ ਵੱਡੀ ਵਡਿਆਈ ਨਾਮ ਵੀ ਉਹਦੇ ਚ ਭਰਿਆ ਪੈ ਜਾਂਦਾ ਸਪੰਜ ਚ ਪਾਣੀ ਭਰਿਆ ਪਿਆ ਜਦੋਂ ਉਹਨੂੰ ਨਿਚੋੜੋ ਸਾਰਾ ਨਿਕ ਲੇਕਿਨ ਉਹਦੇ ਚ ਸਮਾਈ ਕੀ ਚੀਜ਼ ਹੈ ਸਪੰਜ ਵਾਂਗੂ ਸਤਿਗੁਰੂ ਦੇ ਵਿੱਚ ਰੱਬ ਨੇ ਆਪਣਾ ਆਪ ਸਮੋ ਦਿੱਤਾ ਗੁਰਮੇ
ਆਪ ਸਮੋਏ
ਗੁਰਮੇ
ਗੁਰਮੇ ਆਪ ਸਮੋਏ
ਇਹ ਸ਼ਬਦ ਵਰਤਾਇਆ
ਸ਼ਬਦ ਵਰਤਾਇਆ ਇਹ ਗੁਰਮੇ ਆਪ ਸਮੋਏ
ਆਈ
ਗੁਰਮੇ ਆਪ ਸਮੋਏ
ਸ਼ਬਦ ਵਰਤਾਇਆ ਉਹ ਕੀ ਹੈ ਕਿਸ ਤਰ੍ਹਾਂ ਦਾ ਸਰੂਪ ਹੈ ਉਹਨੂੰ ਭੁੱਖ ਲੱਗਦੀ ਹੈ ਤੇ ਲੱਗਦੀ ਹੈ ਕੋਈ ਸਤਿਗੁਰੂ ਨੂੰ ਜਿੱਦਾਂ ਠਾਕਰਾਂ ਨੂੰ ਪਾਣੀ ਪਿਲਾਉਂਦੇ ਉਹਨਾਂ ਨੂੰ ਭੁੱਖ ਭੋਜਨ ਖਿਲਾਉਂਦੇ ਮਾਂ ਟਿੱਕੇ ਲਾ ਸਭ ਪੱਥਰਾਂ ਦੀ ਆ ਉਹਦੇ ਗਿਲਚ ਹੈ ਕਹਿੰਦੇ ਮੇਰੇ ਠਾਕਰ ਨੂੰ ਤੇ ਕੱਖ ਵੀ ਨੀ ਹੁੰਦਾ ਉਹ ਤੇ ਰੱਜਾ ਧਾਇਆ ਪਿਆ ਕਿਉਂ ਨਾ ਤਿਸ ਭੁੱਖ ਪਿਆ
ਨਾ ਤਿਸ ਭੁੱਖ
ਆਹ ਸਾਰੇ ਪੁਆੜੇ ਇਹੋ ਜਿਹੇ ਗੁਰੂ ਕਿਵੇਂ ਕਰੀਏ ਜਿਹਦੀ ਸੇਵਾ ਕੱਖ ਮੈਨਾਂ ਨੂੰ ਦੇਣਾ ਪਏ ਉਹਨੂੰ ਨਾ ਤੇ ਲੱਗਦੀ ਨਾ ਉਹਨੂੰ ਭੁੱਖ ਹੈ ਨਾ ਉਸ ਸਭ ਉਹਦੇ ਆਪ ਸਾਰੀ ਦੁਨੀਆਂ ਨੂੰ ਜਿਹੜਾ ਆਹ ਗੁਰੀਆ ਆਹ ਜਿਹੜਾ ਗੁਰੂ ਹੈ ਨਾ ਉਹ ਵਧੀਆ ਹੈ ਉਹ ਹੈ ਸਾਡਾ ਸਤਿਗੁਰੂ
ਨਾ ਤਿਸ ਭੁੱਖ ਪਿਆਸ ਨਾ ਤਿਸ ਭੁੱਖ ਪਿਆਸ ਇਹ ਰੱਜਾ ਤਾਇਆ ਰੱਜਾ ਤਾਇਆ
ਦੇਹ ਚ ਗੁਰੂ ਕਰ ਲੋਗੇ ਉਹਦੀ ਭੁੱਖ ਹੀ ਨੀ ਮਿਟਦੀ ਫਰਾਇਆ ਮਹਾ ਉਹ ਸਾਰਾ ਜਿੰਨਾ ਚੜਾਵਾ ਸਭ ਜੋ ਉਹ ਸੰਗਤਾਂ ਨੂੰ ਹੋਰ ਕੁਛ ਨੀ ਉਹਦਾ ਉਹ ਰੱਜਦਾ ਹੀ ਨਹੀਂ ਹੈ ਪਰ ਸਾਡਾ ਸਤਿਗੁਰੂ
ਨਾ ਤਿਸ ਭੁੱਖ ਪਿਆ ਨਾ ਤਿਸ ਭੁੱਖ ਪਿਆ ਰੱਜਾ ਤਾਇਆ ਰੱਜਾ ਤਾਇਆ
ਅਸੀਂ ਇਸੇ ਕਰਕੇ ਸਾਰੇ ਸ਼ਬਦ ਡਿਟੇਲ 'ਚ ਲਿਆ ਰਹੇ ਹਾਂ ਕਿ ਰੈਲੇਟਿਵ ਗਿਆਨ ਹੈ ਪਲਟਾ ਆ ਗਿਆ ਸੀ ਪੱਥਰ ਪੂਜਾਂ 'ਚ ਔਰ ਸਾਰਿਆਂ 'ਚ ਯਾਰ ਇਹ ਅਜੀਬ ਚੀਜ਼ ਕਹੀ ਜਾਂਦੇ ਪੀਣਾ ਦਾ ਠਾਕਰ ਨਾ ਕੋ ਚੜਾਵੇ ਚੜਾਉਣਾ ਪੈਂਦਾ ਨਾ ਉਹਨੂੰ ਭੁੱਖ ਲੱਗਦੀ ਨਾ ਕੁਛ ਔਰ ਉਹ ਕੈਸੀ ਚੀਜ਼ ਹੈ ਲੇਕਿਨ ਸ਼ਬਦਾਂ ਚ ਐਸੀ ਖੂਬਸੂਰਤੀ ਨੇ ਦੱਸਿਆ ਹੈ ਨਾ ਤਿਸ ਭੁੱਖ ਪਿਆਸ ਨਾ ਤਿਸ ਭੁੱਖ ਪਿਆਸ ਹਜ਼ਾਰਾਂ ਦੀ ਗਿਣਤੀ ਚ ਹਿੰਦੂ ਅਸੀਂ ਕਿਸੇ ਹੋਰ ਪਲੈਨਟ ਤੋਂ ਉਤਰ ਕੇ ਸਿੱਖ ਨਹੀਂ ਆਏ ਇਹਨਾਂ ਹਿੰਦੂਆਂ ਚੋਂ ਬਣੇ ਆ ਮੁਸਲਮਾਨ ਸਾਰੇ ਜਿੰਨੇ ਸਾਰਾ ਇਹ ਸਾਰੇ ਮਜ਼ਹਬ ਸਾਰੇ ਜਿੰਨੇ ਲੋਕ ਸੀ ਬਾਹਰ ਪੁੱਜਣ ਵਾਲੇ ਸਾਰੇ ਐਸੇ ਪਲਟੇ ਇਸ ਗਿਆਨ ਨਾਲ ਲੇਕਿਨ ਇਸ ਗਿਆਨ ਦਾ ਪਾਠ ਹੋ ਰਿਹਾ ਤਦ ਸੰਗਤਾਂ ਤੱਕ ਇਹ ਚੀਜ਼ਾਂ ਪਹੁੰਚ ਹੀ ਨਹੀਂ ਸਕੀਆਂ ਐਸੀਆਂ ਐਸੀਆਂ ਜ਼ਰੂਰੀ ਪੌੜੀਆਂ ਐਸਾ ਜ਼ਰੂਰਾ ਗਿਆਨ ਸੰਗਤ ਨੂੰ ਨਹੀਂ ਪਤਾ ਰਾਗੀ ਸਿੰਘ ਜਿਹਨਾਂ ਦਾ ਫਰਜ਼ ਹੈ ਚੀਜ਼ਾਂ ਵਰਤਾਉਣੀਆਂ ਉਹ ਪੰਜ ਸੱਤ ਸ਼ਬਦ ਯਾਦ ਕਰ ਲੈਂਦੇ ਆ ਉਹਦੇ ਨਾਲ ਉਹ ਆਪਣਾ ਉਹ ਰੋਟੀਆਂ ਕਾਰਨ ਪੂਰੇ ਤਾਲ ਸਭ ਕੁਛ ਅਗਰ ਕਿਤੇ ਰਾਗੀ ਸਿੰਘ ਜਾਂ ਸਾਰੇ ਉਹਨਾਂ ਕੋਲ ਇੰਨਾ ਹੁਨਰ ਹੈ ਉਹ ਭਾਈ ਸਾਹਿਬ ਜੀ ਐਵੇਂ ਨਹੀਂ ਰੱਖੇ ਜਾਂਦੇ ਐਸੇ ਆਰਟਿਸਟ ਨੇ ਉੱਥੇ ਸਿਲੈਕਸ਼ਨ ਹੁੰਦੀ ਹੈ ਇਹ ਮੈਂ ਸਾਰੀਆਂ ਚੀਜ਼ਾਂ ਦੇਖਿਆ ਉਹ ਰਾਗੀ ਉਹ ਕਿਸੇ ਨੂੰ ਕਹਿੰਦੇ ਤੈਨੂੰ ਬਾਹਰ ਦੇਸ਼ਾਂ ਵਿਦੇਸ਼ਾਂ ਚ ਤੈਨੂੰ ਪਰਦੇ ਭੇਜਣਾ ਤੇਰੇ ਚ ਕੀ ਗਾਉਣਾ ਤੈਨੂੰ ਅਸੀਂ ਬਾਹਰ ਲੈਕਚਰ ਕਰਨ ਭੇਜਣਾ ਕਹਿੰਦਾ ਜੀ ਮੇਰੇ ਚ ਗਾਉਣਾ ਵੀ ਮੈਂ ਬੀਬੀਆਂ ਨੂੰ ਰਵਾ ਸਕਦਾ ਬਸ ਆਹ ਵਧੀਆ ਸਾ ਕਿਉਂਕਿ ਬੀਬੀਆਂ ਤੇ ਕਾਂਡੇ ਲਾ ਜੋ ਮਰਜ਼ੀ ਲੈ ਲਓ ਇਹਨਾਂ ਕੋਲੋਂ ਬੀਬੀਆਂ ਨੂੰ ਐਸੇ ਮਨਾ ਉਹ ਕਹਿੰਦੇ ਆਹ ਵਧੀਆ ਇਹਨੂੰ ਭੇਜੋ ਮੈਂ ਦੂਸਰੇ ਨੂੰ ਪੁੱਛਿਆ ਤੂੰ ਕੀ ਕਰ ਸਕਦਾ ਕਹਿੰਦੀ ਮੈਂ ਵਧੀਆ ਤੂੰ ਵਧੀਆ ਟਿਊਨਾਂ ਸਿਖਾ ਸਾ ਸਭ ਕੁਛ ਮੇਰੇ ਕੋਲ ਗਾਉਣਾ ਮੈਂ ਆਹ ਡਿਗਰੀਆਂ ਮੇਰੇ ਕੋਲ ਕਹਿੰਦੇ ਨਹੀਂ ਉਹ ਜਿਹੜਾ ਕਹਿੰਦਾ ਨੀ ਮੈਂ ਬੀਬੀਆਂ ਨੂੰ ਰਵਾ ਸਕਦਾ ਉਹ ਸਾਡੇ ਕੰਮ ਦਾ ਤੋ ਇਹ ਜਿਹੜਾ ਸਾਰਾ ਗਿਆਨ ਹੈ ਇਸੇ ਕਰਕੇ ਹੈ ਵੀ ਭਾਈ ਜਿਨ੍ਹਾਂ ਨਾਲ ਕੰਮ ਕਰਨਾ ਉਹਨਾਂ ਨੂੰ ਕੁਛ ਸੰਗਤ ਵੀ ਪ੍ਰੇਰਨਾ ਕਰੇ ਆਪ ਵੀ ਲੈਣ ਵੀ ਇਹੋ ਜਿਹੇ ਸ਼ਬਦ ਵੀ ਯਾਦ ਕਰਕੇ ਸੰਗਤ ਤੱਕ ਸੁਣਾਓ ਨਾ ਕਿ ਉਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜਿਸ ਕੋ ਨਰਕ ਕਰੇ ਇੱਕੋ ਸ਼ਬਦ ਯਾਦ ਕਰ ਲਿਆ ਤੇ ਰਹਾਉਰੀ ਤੋਂ ਉਹਦੇ ਬਿਲਕੁਲ ਹੀ ਉਲਟ ਹੈ ਇਸ ਕਰਕੇ ਸਾਰੀ ਜੀ ਪਿਆਰ ਸਤਿਕਾਰ ਬਾਣੀ ਦਾ ਹੋ ਰਿਹਾ ਸਾਰਾ ਲੇਕਿਨ ਸੰਗਤਾਂ ਚ ਜੋ ਜੋ ਆ ਸ਼ਬਦ ਵਰਤਿਆ ਜਾਏਗਾ ਨਾ ਉਨੀ ਚੱਕਰ ਫਿਰ ਸਾਰੇ ਲੋਕ ਵੀ ਹਿੰਮਤ ਮਾਰਾਂਗੇ ਤਾਂ ਹੀ ਗਿਆਨ ਫੈਲ ਸਕੂਗਾ ਜੇ ਅਸੀਂ ਪੁਰਾਣੀਆਂ ਲੀਹਾਂ ਚ ਚੱਲਦੇ ਰਹੇ ਇਹ ਗਿਆਨ ਨਹੀਂ ਵਧਣਾ ਇਸ ਕਰਕੇ ਹਰ ਇੱਕ ਆਪ ਸ਼ਬਦ ਯਾਦ ਕਰੋ ਔਰ ਸਾਰਾ ਆਪ ਸਭ ਕੁਛ ਕਰੋ ਇਹ ਨਾ ਤੇ ਸੁਭੁਖ ਨਾ ਤੇ ਸੁਭੁਖ ਉਹਦੀ ਜਾਤ ਪਾਤ ਵੀ ਕੋਈ ਨਹੀਂ ਉਹਦਾ ਰੂਪ ਕੋਈ ਨਹੀਂ ਹੈ ਨਾ ਉਹ ਬਦਸੂਰਤ ਹੈ ਨਾ ਉਹ ਖੂਬਸੂਰਤ ਹੈ ਪਤਾ ਨਹੀਂ ਕੀ ਚੀਜ਼ ਆ ਗਿਆ ਨਾ ਤਿਸ ਰੂਪ ਉਹਦੀ ਕੋਈ ਕਰਮ ਨਹੀਂ ਕੋਈ ਰੇਖਾ ਨਹੀਂ ਉਹਦੀ ਨਾ ਤਿਸ ਰੂਪ ਨਾ ਤਿਸ ਰੂਪ ਇਹ ਵਾਰਨ ਸੁਭਾਅ ਉਹਦੀਆਂ ਸਾਰੀਆਂ ਜਾਤਾਂ ਵਰਨ ਕਹਿੰਦੇ ਜਾਤ ਪਾਤ ਨੂੰ ਵਰਨ ਸੁਭਾਅ ਨਾ ਤੇ ਸਰੂਪ ਨਰੇ ਨਾ ਤੇ ਸਰੂਪ ਨਰੇ ਇਹ ਵਰਨ ਸੁਭਾਇਆ ਨਾ ਤਿਸ ਬਾਪ ਨਾ ਮਾਏ ਨਾ ਤਿਸ ਬਾਪ ਨਾ ਮਾਏ ਕਿੰਨੇ ਤੂੰ ਜਾਇਆ ਆ ਕੁਐਸਚਨ ਮਾਰ ਕੇ ਕੁੰਡੀ ਪਾਤੀ ਮਾਰੀ ਨਾ ਤੇਰਾ ਨਾ ਮਾਂ ਹੈ ਨਾ ਬਾਪ ਹੈ ਫਿਰ ਤੈਨੂੰ ਜਾਇਆ ਕਹਿੰਦਾ ਹੈ ਜਾਇਆ ਕੀ ਉਹ ਸ਼ਬਦ ਚ ਨਿਕਲਦਾ ਸ਼ਬਦ ਚ ਸਮਾ ਜਾਂਦਾ ਸ਼ਬਦ ਨੇ ਧਰਤੀ ਬਣਾਉਂਦਾ ਸ਼ਬਦ ਏਦੀ ਵੱਡੀ ਚੀਜ਼ ਹੈ ਤਾਂ ਆਣ ਕੇ ਖੀਚ ਤੇ ਸ਼ਬਦ ਆਇਆ ਨਾ ਤਿਸ ਬਾਪ ਨਾ ਮਾਏ ਨਾ ਤਿਸ ਬਾਪ ਨਾ ਮਾਏ ਕਿੰਨੇ ਤੂੰ ਜਾਇਆ ਕਿੰਨੇ ਤੂੰ ਜਾਇਆ ਆਓ ਪੌੜੀ ਸ਼ੁਰੂ ਕਰੀਏ ਤੂੰ ਸੱਚਾ ਸਚਿਆਰ ਤੂੰ ਸੱਚਾ ਜਿਨੇ ਸੱਚ ਵਰਤਾਇਆ ਜਿਨੇ ਸੱਚ ਵਰਤਾਇਆ ਇਹ ਤੂੰ ਸੱਚਾ ਸਚਿਆਰ ਤੂੰ ਸੱਚਾ ਸਚਿਆਰ ਜਿਨੇ ਸੱਚ ਵਰਤਾਇਆ ਜਿਨੇ ਸੱਚ ਵਰਤਾਇਆ ਬੈਠਾ ਤਾੜੀ ਲਾਏ ਬੈਠਾ ਤਾੜੀ ਲਾਏ ਕਮਲ ਛਪਾਇਆ ਕਮਲ ਛਪਾਇਆ ਉਹ ਸਾਡੇ ਅੰਦਰ ਹੀ ਤਾੜੀ ਲਾ ਕੇ ਬੈਠਾ ਅੰਦਰ ਬੈਠਾ ਹਰਕ ਦੇ ਲੇਕਿਨ ਉਹਨੂੰ ਜਗਾਉਣਾ ਤੇ ਨਹੀਂ ਕਹਿਣਾ ਚਾਹੀਦਾ, ਬੇਅਦਬੀ ਦਾ ਲਫ਼ਜ਼ ਆ ਉਹ ਤਾਂ ਸੁਣਦਾ ਹੀ ਕਦੀ ਨਹੀਂ, ਉਹਨੂੰ ਪ੍ਰਗਟ ਕਰਨਾ ਪੈਂਦਾ ਹੈ। ਉਹ ਅੰਦਰ ਹੀ ਤਾੜੀ ਲਾ ਕੇ ਅੰਦਰ ਇੱਕ ਐਸਾ ਅੰਦਰ ਦੇ ਅੰਦਰ ਬੈਠਾ ਹੈ, ਹਰ ਕਿਤੇ ਰੱਬ ਹੈ, ਇਸ ਕਰਕੇ ਉਹਨੂੰ ਪ੍ਰਗਟ ਕਰਨਾ ਪੈਂਦਾ ਹੈ। ਪਰ ਉਹ ਅੰਦਰ ਹੀ ਸਾਡੇ ਕਮਲ ਹੈ ਕਿ ਜਿਹੜਾ ਸਾਨੂੰ ਨਹੀਂ ਦਿਸਦਾ, ਉਹ ਮੁੱਧਾ ਪਿਆ ਹੈ, ਉਹਦੇ ਵੱਲ ਇਸ਼ਾਰਾ ਹੈ। ਔਰ ਬ੍ਰਹਮ ਉਸ ਕਮਲ ਨੂੰ ਸਿੱਧਾ ਕਰਕੇ ਬ੍ਰਹਮਾ ਜੀ ਨੂੰ ਉਹਦੇ ਉੱਤੇ ਬਿਠਾ ਰਹੇ ਹੈ। ਦੇਖੋ ਅੱਗੇ ਅਗਲੀ ਟੋਕ ਬੜੇ ਪਿਆਰ ਸਤਿਕਾਰ ਨਾਲ ਉਸ ਬ੍ਰਹਮਾ ਜੀ ਨੂੰ ਕਹਿੰਦੀ ਹੈ ਵੀ ਉਹ ਤੂੰ ਤੇ ਅੰਤ ਪਾਇਆ ਨੀ, ਤੇਰੀ ਫੋਟੋ ਬਣਾਤੀ ਕਮਲ ਦੇ ਉੱਤੇ ਬੈਠਾ ਸਾਰਾ ਕਮਲਾ, ਤੇ ਉਹ ਤੇ ਕਮਲ ਤੇ ਛਪਾ ਕੇ ਰੱਖਿਆ ਔਰ ਮੁੱਧਾ ਪਿਆ ਹਰ ਕਦੇ ਅੰਦਰ ਬੈਠਾ ਤਾੜੀ
ਬੈਠਾ ਤਾੜੀ ਕਮਲ ਛਪਾਇਆ ਕਮਲ ਛਪਾਇਆ।
ਆਈ ਚੋਟ ਹੁਣ ਸੂਖਸ਼ਮ ਚੋਟ ਆਈ,
ਬ੍ਰਹਮਾ ਵੱਡਾ ਕਹਾਏ ਬ੍ਰਹਮਾ ਵੱਡਾ ਪਰ ਅੰਤ ਨ ਪਾਇਆ
ਉਹ ਬ੍ਰਹਮ ਅਰਜੇ ਨਾ ਅੰਤ ਨੀ ਪਾਇਆ।
ਇਹ ਬ੍ਰਹਮਾ ਵੱਡਾ ਕਹਾਏ ਬ੍ਰਹਮਾ ਵੱਡਾ ਕਹਾਏ ਅੰਤ ਨ ਪਾਇਆ ਅੰਤ ਨ ਪਾਇਆ। ਇਹ ਨਾ ਤਿਸ ਬਾਪ ਨ ਪਾਏ ਨਾ ਤਿਸ ਬਾਪ ਨ ਕਿੰਨੇ ਤੂੰ ਜਾਇਆ ਕਿੰਨੇ ਤੂੰ ਜਾਇਆ
ਕਿਨ ਬਣਾਇਆ ਹੈ। ਪਹਿਲੇ ਸਰੂਪ ਚ ਸਾਹਿਬ ਹੰਗ ਲਫ਼ਜ਼ ਆਉਂਦਾ ਹੈ, ਸਾਹਿਬ ਹੰਗ ਹੈ ਸੈਲਫ ਡਿਜ਼ਾਈਨਡ, ਉਹ ਆਪਣਾ ਆਪ ਨੇ ਆਪ ਹੀ ਬਣਾਏ ਆ। ਤਾਂ ਸਵਾਲ ਪਾਇਆ ਨਾ ਤਿਸ ਬਾਪ
ਕਿੰਨੇ ਤੂੰ ਜਾਇਆ ਕਿੰਨੇ ਤੂੰ ਜਾਇਆ।
ਇਹ ਸਾਰੇ ਅਵਤਾਰ ਫਲਸਫੀ ਜਾਂ ਜਿਹੜੇ ਸੀ ਮੰਨੀ ਆ ਰਹੇ ਸਾਰੇ ਦੇ ਫਲਾਨਾ ਜੀ ਫਲਾਨੇ ਦਾ ਉਹਨੇ ਜਨ ਉਹਦਾ ਮਾਂ ਬਾਪ ਦਾ ਨਾਂ ਵਾਸਦੇਵ ਸੀ ਉਸ ਫਲਾਂ ਸਾਰਾ ਕੁਛ ਉਹ ਸਾਰੀਆਂ ਚੀਜ਼ਾਂ ਕੱਟ ਰਿਹਾ ਮਹਾਰਾਜ। ਉਹ ਕਹਿੰਦਾ ਹੈ ਨਾ ਤਿਸ ਬਾਪ ਆਵਾ ਦੇ ਪੰਨੀ ਪਈ ਆ ਹੈ ਇੱਕ ਨਿਰੰਕਾਰ ਦੇ ਅਸੀਂ ਉਪਾਸ਼ਕ ਹੈ ਇੱਕ ਅਕਾਲ ਪੁਰਖ ਦੇ
ਨਾ ਤਿਸ ਬਾਪ ਨਾ ਤਿਸ ਬਾਪ
ਆ ਜਿਹੜੀ ਕੰਡੀਸ਼ਨ ਹੈ ਕੋਈ ਗੁਰੂ ਨੀ ਪੂਰਾ ਕਰ ਸਕਦਾ ਦੇਹ ਨੀ ਪੂਰੀ ਕਰ ਸਕਦੀ
ਨਾ ਤਿਸ ਬਾਪ ਨਾ ਤਿਸ ਬਾਪ ਕਿੰਨੇ ਤੂੰ ਜਾਇਆ ਕਿੰਨੇ ਤੂੰ ਜਾਇਆ ਨਾ ਤਿਸ ਰੂਪ ਨਰੇਖ ਨਾ ਤਿਸ ਰੂਪ ਇਹ ਵਾਰਨ ਸੁਭਾਇਆ ਵਰਨ ਸੁਭਾਇਆ ਨਾ ਤਿਸ ਭੁੱਖ ਪਿਆਸ ਨਾ ਤਿਸ ਭੁੱਖ ਇਹ ਰੱਜਾ ਤਾਇਆ ਰੱਜਾ ਤਾਇਆ।
ਫਿਰ ਉਹ ਚੀਜ਼ ਹੈ ਕੀ ਹੈ ਕਿੱਥੇ ਰਹਿੰਦਾ ਗੁਰਮੇ
ਆਪ ਸਮੋਏ ਗੁਰਮੇ ਆਪ
ਸ਼ਬਦ ਵਰਤਾਇਆ
ਸ਼ਬਦ ਵਰਤਾਇਆ ਸੱਚੇ ਹੀ ਪਤਿਆਏ ਸੱਚੇ ਹੀ ਪਤਿਆਏ ਸੱਚੇ ਸਮਾਇਆ ਸੱਚੇ ਸਮਾਇਆ
ਇਹ ਗੁਰ ਮੇ ਆਪ ਸਮੋਏ
ਗੁਰ ਮੇ ਆਪ ਸਮੋਏ
ਸ਼ਬਦ ਵਰਤਾਇਆ
ਸ਼ਬਦ ਵਰਤਾਇਆ।
ਆਉਦਰ ਉਹਨਾਂ ਪੰਨਿਆਂ ਦੇ ਦਰਸ਼ਨ ਕਰੀਏ ਜਿਹੜੇ ਸਹਿਜ ਦੀ ਵਾਰ ਸੀ ਰੋਜ਼ ਸਾਰੀ ਸਿੱਖੀ ਪਿਆਰ ਨਾਲ ਗਾ ਰਹੀ ਹੈ ਜੀ। ਅਸੀਂ ਆਹੋ ਸਲੋਕ ਗੁਰੂ ਅੰਗਦ ਸਾਹਿਬ ਦਾ ਸਾਡਾ ਦੂਸਰਾ ਗੁਰੂ ਔਰ ਗੁਰੂ ਅੰਗਦ ਸਾਹਿਬ ਜਿਹਨਾਂ ਨੇ ਗੁਰੂ ਨਾਨਕ ਦੀ ਪੋਥੀ ਚੋਂ ਇੰਨਾ ਗਿਆਨ ਲਿਆ ਸੀ, ਅਗਰ ਅਸੀਂ ਇਹ ਸਲੋਕ ਜਿਹੜਾ ਰੋਜ਼ ਆਸਾ ਦੀ ਵਾਰ 'ਚ ਪੜ੍ਹਿਆ ਥੋੜ੍ਹਾ ਜਿਹਾ ਇਹਦਾ ਵਿਵੇਕ ਕਰ ਲਈਏ ਬੇੜੇ ਪਾਰ ਹੋ ਜਾਣਗੇ। ਇਸ ਕਰਕੇ ਬਾਣੀ ਅਸੀਂ ਰੋਜ਼ ਦੀ ਤਾਂ ਲੈਂਦੇ ਹਾਂ ਵੀ ਜਿਹੜੀ ਸਿੱਖਾਂ ਨੂੰ ਰੋਜ਼ ਸੁਣਦੇ ਹੈ ਉਹਦੇ ਵਿੱਚੋਂ ਹੀ ਅਸੀਂ ਵਿਵੇਕ ਕੱਢ ਕੇ ਅਸੀਂ ਸ਼ਬਦ ਦੀ ਵਡਿਆਈ ਦੇਣ ਲੱਗੇ ਹੈ। ਪੰਨਾ ਹੈ 469 469 ਤੇ 70 ਦੇ ਉੱਤੇ ਆ ਮਹੱਲਾ ਦੂਜੇ ਦਾ ਸੀ ਆਸਾ ਦੀ ਵਾਰ ਜੀ ਦਾ। ਉਹ ਸ਼ਬਦ ਲੈਣ ਲੱਗੇ ਔਰ ਉਹਦੇ ਬੜੇ ਡੂੰਘੇ ਭਾਵ ਹੈ ਔਰ ਸ਼ਬਦ ਦੀ ਬੇਅੰਤ ਵਡਿਆਈ ਦੱਸੀ ਹੈ ਮਹੱਲੇ ਦੂਜੇ ਨੇ। ਜੋਗ ਸਬਦੰ ਗਿਆਨ ਸਬਦੰ ਮਹੱਲਾ ਦੂਜਾ ਜੋਗ ਸਬਦੰ ਗਿਆਨ ਸਬਦੰ ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਹਮਣੇ ਵੇਦ ਸਬਦੰ ਬ੍ਰਹਮਣੇ ਖੱਤਰੀ ਸਬਦੰ ਸੂਰ ਸਬਦੰ ਖੱਤਰੀ ਸਬਦੰ ਸੂਰ ਸਬਦੰ ਸ਼ੂਦਰ ਸਬਦੰ ਪ੍ਰਾਕ੍ਰਿਤੇ ਸ਼ੂਦਰ ਸਬਦੰ ਪ੍ਰਾਕ੍ਰਿਤੇ ਸਰਬ ਸਬਦੰ ਏਕ ਸਬਦੰ ਸਬਦ ਸਬਦੰ ਏਕ ਸਬਦੰ ਜੇ ਕੋ ਜਾਣੈ ਜੇ ਕੋ ਜਾਣੈ ਨਾਨਕ ਤਾਂ ਦਾਸ ਹੈ ਨਾਨਕ ਤਾਂ ਦਾਸ ਹੈ ਸੋਈ ਨਿਰੰਜਨ ਦੇਵ ਸੋਈ ਨਿਰੰਜਨ ਦੇਵ ਸਰਬ ਸਬਦੰ ਸਲੋਕ ਇੰਡੀਪੈਂਡੈਂਟ ਹੁੰਦਾ ਹੈ, ਚੜ੍ਹਾਉ ਨਹੀਂ ਹੁੰਦਾ। ਜਿੰਨੇ ਵੀ ਸਲੋਕ ਦੀਆਂ ਲਾਈਨਾਂ ਹੁੰਦੀਆਂ ਉਹਨਾਂ 'ਚ ਇਹਦਾ ਭਾਵ ਅਰਥ ਲੇਥੂ ਪੇਥੂ ਹੋਇਆ ਹੁੰਦਾ। ਐਡਾ ਇੰਪੋਰਟੈਂਟ ਸਲੋਕ ਹੈ ਇਹ। ਐਸੇ ਸਲੋਕ ਸੀ ਜਿਹੜੇ ਗੁਰੂ ਸਾਹਿਬਾਨ ਔਰ ਭਗਤਾਂ ਜੀ ਨੂੰ, ਸਾਰਿਆਂ ਭਗਤਾਂ ਨੂੰ, ਗੁਰੂ ਸਾਹਿਬਾਨ ਨੂੰ ਜਿਹੜੇ ਸਲੋਕ ਆਉਂਦੇ ਸੀ ਨਾ, ਔਰ ਜ਼ਿਆਦਾ ਮਹੱਲਿਆਂ ਨੂੰ ਆਏ ਹੈ ਇਹ ਸਲੋਕ। ਸਿੱਧਾ ਅਕਾਲ ਪੁਰਖ ਦਾ ਗਿਆਨ, ਜਿਹੜਾ ਕਿ ਕਦੀ ਕਦੀ ਕੋਈ ਕਿਸੇ ਚੀਜ਼ 'ਤੇ ਆ ਜਾਂਦਾ ਕਿਸੇ ਟੋਪਿਕ 'ਤੇ, ਔਰ ਫਿਰ ਸਾਰੇ ਸਲੋਕ ਉਹ ਲਿਖ ਲੈਂਦੇ ਸੀ। ਔਰ ਜਿੰਨੇ ਵੀ ਸਲੋਕ ਹੈ ਉਹ ਸਾਰੇ ਹੀ ਜ਼ਿਆਦਾ ਵਾਰਾਂ ਦੀਆਂ ਪੌੜੀਆਂ ਨਾਲ ਲਾਤੇ ਹੈ। ਇੱਥੋਂ ਬਾਅਦ ਪੌੜੀ ਆਏਗੀ ਆਸਾ ਦੀ ਵਾਰ ਦੀ, ਪਹਿਲਾਂ ਸਲੋਕ ਚੱਲਣਗੇ। ਇਹ ਗਿਆਨ ਐਸਾ ਸੀ ਜਿਹੜੇ ਢਾਡੀ ਰਹਾ ਖੜਾ ਹੋ ਕੇ ਐਸਾ ਸਲੋਕ ਚੱਕਦੇ ਸੀ, ਉੱਥੋਂ ਬਾਅਦ ਫਿਰ ਪੌੜੀ ਦੀ ਘੁੰਮਰ ਪਾਉਂਦੇ ਸੀ ਢੱਡ ਸਰੰਗੀਆਂ 'ਤੇ। ਅਸੀਂ ਉਸੇ ਤਾਲ 'ਚ ਅਸੀਂ ਗਾਵਾਂਗੇ। ਔਰ ਇਸ ਕਰਕੇ ਜਿਹੜਾ ਸਲੋਕ ਹੈ ਐਡਾ ਡੂੰਘਾ ਭਾਵ ਸੀ, ਜਿਹੜੇ ਇਹਨਾਂ ਪੌੜੀਆਂ ਤੋਂ ਸਾਰਿਆਂ, ਇਹ ਐਡੀਟਿੰਗ ਗੁਰੂ ਅਰਜਨ ਪਾਤਸ਼ਾਹ ਦੀ ਹੈ, ਉਹਨਾਂ ਨਾਲ ਜਾਂ ਗੁਰੂ ਅੰਗਦ ਸਾਹਿਬ ਨਾਲ, ਗੁਰੂ ਨਾਨਕ ਦੀ ਪੌੜੀਆਂ ਸੀ ਪਹਿਲਾਂ, ਗੁਰੂ ਨਾਨਕ ਨਾਲ ਪੌੜੀਆਂ ਲਿਖੀਆਂ ਵਾਰ ਦੀਆਂ, ਉੱਥੋਂ ਬਾਅਦ ਗੁਰੂ ਅੰਗਦ ਸਾਹਿਬ ਕੋਲ ਪੋਥੇ ਆਈ, ਉਹਨਾਂ ਨਾਲ ਕੁਛ ਸਲੋਕ ਆਪਣੇ ਲਾਏ ਨਾਲ, ਔਰ ਉੱਥੋਂ ਬਾਅਦ ਮਹੱਲੇ ਪੰਜਵੇਂ ਕੋਲ ਪੋਥੀਆਂ ਆਇਆ, ਉਹਨਾਂ ਨਾਲ ਫਿਰ ਗਾਂ ਲਫ਼ਜ਼ ਪਾਤਾ ਸਲੋਕ ਭੀ ਲਿਖੇ ਮਹੱਲੇ ਪੰਜਵੇਂ ਕੇ ਵਾਰਾਂ। ਇਹ ਜਿਹੜੇ ਸਲੋਕ ਸੀ ਵਾਰਾਂ, ਇਹ ਅਲੈਦਾ ਪੋਥੀ ਸੀ ਸਲੋਕਾਂ ਦੀ, ਜਿਹੜੇ ਫੇਰ ਵੀ ਬਚ ਗਏ ਸਾਰੇ ਸਲੋਕ ਉਹ ਫਿਰ ਉਹਨਾਂ ਦੀ ਅਲੈਦਾ। ਅਖੀਰ ਦੇ ਉੱਤੇ ਇੱਕ ਪੋਥੀ ਸੀ ਜਿਹਦਾ ਨਾਂ ਸੀ ਵਾਰਾਂ ਤੇ ਵਧੀਕ ਸਲੋਕ, ਉਹ ਹਲੀ ਵੀ ਹੈ ਪਿੱਛੇ। ਬੜਿਆ ਉਹਨਾਂ ਦਾ ਇੰਪੋਰਟੈਂਟ ਗਿਆਨ ਹੈ, ਉਹ ਅਸੀਂ ਸਾਰਾ ਲੈ ਰਹੇ ਹਾਂ ਗਿਆਨ ਸਾਰੇ, ਤਾਂ ਕਿ ਲੋਕਾਂ ਨੂੰ ਉਹ ਵੀ ਗਿਆਨ ਹੱਥ 'ਚ ਆ ਜਾਏ, ਅਤੇ ਉਹ ਵਾਰਾਂ ਜਿੰਨੀਆਂ ਵਾਰਾਂ ਨਾਲ ਸਲੋਕ ਲੱਗ ਸਕੇ, ਇਹ ਸਲੋਕ ਵਾਰਾਂ ਨਾਲ ਲੱਗੇ ਆ ਪੌੜੀਆਂ ਨਾਲ। ਅਤੇ ਲੇਕਿਨ ਇਹ ਜਿਹੜੇ ਹੈ ਅਖੀਰਲੀਆਂ ਜਿਹੜੀਆਂ ਪੌੜੀਆਂ ਹੈ ਉਹ ਗੁਰੂ ਨਾਨਕ ਦੀ, ਜਿਹੜੀ ਵੀ ਮਹੱਲਾ ਉੱਤੇ ਹੋਊਗਾ ਪੌੜੀ ਉਹਦੀ ਹੋਏਗੀ। ਸਲੋਕ ਕਈ ਮਹੱਲਿਆਂ ਦੇ ਇਕੱਠੀ ਕਰਕੇ ਉਸ ਮਜ਼ਮੂਨ ਨਾਲ, ਪੌੜੀ ਨਾਲ ਮਿਲਦੇ ਹੋਏ ਨਾਲ ਲਾਏ ਹੈ। ਇਸ ਕਰਕੇ ਇੱਥੇ ਆਹ ਸ਼ਬਦ, ਆਹ ਅਸੀਂ ਗਿਆਨ ਲੈਣਾ ਹੈ ਵੀ ਸਰਬ ਸਬਦੰ ਏਕ ਸਬਦੰ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ। ਸਾਰੇ ਹੀ ਸ਼ਬਦ ਕਮਾਲ ਹੈ, ਸਭ ਕੁਛ ਹੀ ਕਰ ਲਿਆ ਜੇ ਇੱਕ ਸ਼ਬਦ ਚ ਭਿੱਜਣਾ ਸਿੱਖੇ। ਭਿਉ ਕਹਿੰਦੇ ਆ ਭਿੱਜਣ ਨੂੰ, ਇੰਨੀ ਕਮਾਈ ਕਰਕੇ ਸ਼ਬਦ ਵਿੱਚ ਵੇਧਿਆ ਜਾਏ, ਭਿੱਜ ਜਾਏ, ਅਤੇ ਫਿਰ ਜਿਹੜਾ ਇਹੋ ਜਿਹਾ ਗੁਰਸਿੱਖਾ ਕਮਾਈ ਵਾਲਾ ਉਹਨੇ ਸਾਰੇ ਹੀ ਸ਼ਬਦ, ਸ਼ਬਦ ਕੀ ਹੈ, ਸ਼ਬਦ ਮੈਨੀ ਡਿਊਟੀ ਵੀ ਹੈ, ਧਰਮ ਵੀ ਹੈ, ਕੰਮ ਵੀ ਹੈ ਜਿਹੜਾ ਕਰ ਰਹੇ। ਜੋਗ ਦਾ ਸ਼ਬਦ ਕੀ ਹੈ? ਜੋਗ ਦਾ ਸ਼ਬਦ ਹੈ ਗਿਆਨ ਇਕੱਠਾ ਕਰਨਾ। ਜੋਗ ਸ਼ਬਦ ਦਾ ਜਿੰਨੇ ਜੋਗੀ ਸਾਰਾ ਇਹਨਾਂ ਨੂੰ ਇੰਨਾ ਦੇਹੀ ਦਾ ਗਿਆਨ ਸਾਰਾ ਅੰਦਰ ਇਹਨਾਂ ਨੇ ਇੰਨਾ ਗਿਆਨ ਸੀ, ਇਹ ਗਿਆਨ ਖੰਡ ਚ ਬੈਠੇ ਹੈ। ਇਸੇ ਕਰਕੇ ਗਿਆਨ ਖੰਡ ਬੜੇ ਧਿਆਨ ਨਾਲ ਜਪਜੀ ਸਾਹਿਬ ਦਾ ਪੜਿਆ ਕਰੋ। ਪਹਿਲਾਂ ਧਰਮ ਖੰਡ ਹੈ, ਗਿਆਨ ਖੰਡ ਕਾਖੂ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ, ਆ ਗੀਤਾ ਦਾ ਰਾਈਟਰ, ਕੇਤੇ ਕਾਨ ਮਹੇਸ਼, ਆ ਸ਼ਿਵਜੀ ਮਹਾਰਾਜ, ਕਿਹੜੇ ਕਿਹੜੇ ਦੇਵਤੇ ਗਿਆਨ ਨੂੰ, ਗਿਆਨ ਉਹਨਾਂ ਕੋਲ ਸੀ, ਉਹ ਸਾਰੇ ਗਿਆਨ ਚ, ਬੁੱਧ ਸਿੱਧ ਸਭ ਗਿਆਨ ਚ ਬੈਠੇ। ਇੱਥੋਂ ਬਾਅਦ ਫਿਰ ਅਗਲਾ ਕਰਮ ਖੰਡ, ਸਰਮ ਖੰਡ ਆਉਂਦਾ ਮਿਹਨਤ ਦਾ ਭਗਤਾਂ ਨਾਲ ਚੜ ਕੇ, ਫਿਰ ਬਖਸ਼ਿਸ਼ ਦਾ ਖੰਡ ਆਉਂਦਾ ਅਖੀਰ ਤੇ, ਇਹਨਾਂ ਗਿਆਨ ਖੰਡ ਚ ਹੀ ਸਾਰੇ ਬੈਠੇ ਆ। ਇਸ ਕਰਕੇ ਜੋਗ ਦਾ ਧਰਮ ਕੀ ਸੀ? ਇਹਨਾਂ ਕੋਲ ਇੰਨਾ ਗਿਆਨ ਸੀ ਜੋਗੀਆਂ ਕੋਲ ਅੰਦਰ ਦਾ, ਹੋਰ ਕਦੀ ਬਿਮਾਰ ਨਹੀਂ ਸੀ ਹੁੰਦੇ, ਕਦੀ ਕੁਛ ਨਹੀਂ, ਔਰ ਜਿਹੜੇ ਆਸਣ ਇਹਨਾਂ ਦੇ। ਮਹਾਰਾਜ ਕਹਿੰਦੇ ਯੋਗ ਦਾ ਕੰਮ ਕੀ ਹੈ? ਗਿਆਨ ਇਕੱਠਾ ਕਰਨਾ। ਯੋਗ ਸਬਦ ਗਿਆਨ, ਉਹਨਾਂ ਦਾ ਧਰਮ ਕੀ ਹੈ? ਯੋਗ ਸਬਦ ਗਿਆਨ। ਤਦੇ ਮਹਾਰਾਜ ਨੇ ਅਸੀਂ, ਕਿਉਂਕਿ ਗਾਂ ਚਾਲੂ ਰੱਖਣਾ ਬੜਾ ਇੰਪੋਰਟੈਂਟ, ਸਾਰਾ ਇਸ ਸਲੋਕ ਤੇ ਪੌੜੀ ਹੈ ਜਿਹੜੀ ਰੋਜ਼ ਅਸੀਂ ਆਸਾ ਦੀ ਵਾਰ ਚ ਸੁਣਦੇ ਹਾਂ, ਇੱਥੇ ਐਸਾ ਗਿਆਨ ਮਹਾਰਾਜ ਦੇ ਰਹੇ ਹੈ ਵੀ ਜਿਹੜਾ ਸਾਰਾ ਗਿਆਨ ਮੈਨੂੰ ਆਇਆ ਹੈ ਗੁਰੂ ਅਰਜਨ ਪਾਤਸ਼ਾਹ, ਉਹ ਕਹਿੰਦੇ ਹੈ ਮੈਨੂੰ ਸਾਰਾ ਗਿਆਨ ਅਖੀਰ ਤੇ ਇੱਕ ਸਲੋਕ ਲਾਇਆ ਹੈ। ਹਰੇ ਵੀ ਸਲੋਕ ਚੱਲ ਰਹੇ ਨੇ, ਸਾਰਾ ਗੁਰੂ ਗ੍ਰੰਥ ਸਾਹਿਬ ਕਲੋਜ਼ ਕਰਨ ਲੱਗੇ, ਉੱਥੋਂ ਬਾਅਦ ਮਹਾਰਾਜ ਨੇ ਸਲੋਕ ਲਾਇਆ, ਤੇਰਾ ਕੀਤਾ ਜਾਤ ਨਹੀਂ, ਤੇਰਾ ਕੀਤਾ ਜਾਤ ਨਹੀਂ, ਤੇਰਾ ਕੀਤਾ ਜਾਤ ਨਹੀਂ, ਤੇਰਾ ਕੀਤਾ ਜਾਤ ਨਹੀਂ, ਮੈਨੂੰ ਜੋਗ ਪਿਤੋਈ, ਮੈਨੂੰ ਤੂੰ ਜੋਗ ਨਹੀਂ ਬਣਾਤਾ ਵੀ ਮੈਨੂੰ ਇਹਦੇ ਏਬਲ, ਮੈਨੂੰ ਆ ਸਾਰਾ ਪਿਛਲਾ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਭੇਜਿਆ, ਤੇਰਾ ਕੀਤਾ ਮੈਂ ਜਾਣ ਨਹੀਂ ਸਕਦਾ, ਮੈਨੂੰ ਇਹ ਮੈਨੂੰ ਆ ਜਿਹੜਾ ਗਿਆਨ ਦਿੱਤਾ ਆਪਣੇ ਆਪ ਅਕਾਲ ਪੁਰਖ, ਤੁਸੀਂ ਮੈਨੂੰ ਉਹ ਗਿਆਨ ਦਿੱਤਾ ਹੈ। ਇੱਥੇ ਗਿਆਨ ਦਾ ਮਤਲਬ ਹੈ ਇਹ ਨਹੀਂ ਵੀ ਮੈਨੂੰ ਉਹਦੇ ਏਬਲ ਕਰ ਦਿੱਤਾ, ਯੋਗ ਬਣਾ ਦਿੱਤਾ, ਤੇਰਾ ਕੀਤਾ ਮੈਂ ਜਾਣ ਨਹੀਂ ਸੀ ਸਕਦਾ, ਮੈਨੂੰ ਯੋਗ ਕੀਤਾ ਮੈਨੂੰ ਆਹ ਸਾਡਾ ਸਾਰਾ ਸ਼ਬਦਾਂ ਦਾ ਗਿਆਨ ਸਾਡਾ ਯੋਗ ਹੈ, ਸਾਰੇ ਸ਼ਬਦ ਜਿੰਨਾ ਸਾਡਾ ਯੋਗ ਹੈ ਸਿੱਖੀ ਦਾ, ਤੇਰਾ ਕੀਤਾ ਜਾਤੋ ਨਾਈ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋਗਣ ਨਾਈ ਆਪੇ ਤਰਸ ਪਿਓਈ, ਔਰ ਸਭ ਤੋਂ ਵੱਡਾ ਮੈਨੂੰ ਸਤਿਗੁਰ ਹਮਾਰਾ ਗਿਆਨੀ ਪੁਰਖ ਐਸਾ ਹੈ, ਐਸਾ ਸਤਿਗੁਰੂ ਦੇ ਕਰੈਕਟਰ ਹੈ ਗਿਆਨ ਦਾ, ਤੂੰ ਮਹਾਰਾਜ ਕਹਿੰਦਾ ਵੀ ਮੇਰੇ ਤੇ ਤਰਸ ਪਿਆ ਤੇ ਸਤਿਗੁਰ ਸੱਜਣ ਮਿਲਿਆ, ਮੈਨੂੰ ਇਹੋ ਜਿਹਾ ਗਿਆਨੀ ਐਸਾ ਪਾਵਰ ਮਿਲ ਗਈ, ਮੈਨੂੰ ਸਾਰਾ ਗਿਆਨ ਉਹਨੇ ਭੇਜਿਆ, ਤੇਰਾ ਕੀਤਾ ਜਦ ਤੋਂ ਨਾਈ ਮੈਂ ਨਹੀਂ ਸੀ ਜਾਣ ਸਕਦਾ, ਮੈਨੂੰ ਜੋਗ ਕੀਤਾ ਤੂੰ ਗਿਆਨ ਭੇਜਿਆ ਸਾਰਾ, ਤੇਰਾ ਕੀਤਾ ਜਦ ਤੋਂ ਨਾਹੀਂ ਮੈਨੂੰ ਜੋਗ ਕੀਤਾ ਮੈਂ ਨਿਰਗੁਣਿਆਰੇ ਕੋਗਣ ਨਾਈ ਆਪੇ ਤਰਸ ਪਿਓਈ, ਤਰਸ ਪਿਆ ਮਾ ਰਮਤ ਹੋਈ ਸਤਿਗੁਰ ਸੱਜਣ ਮਿਲਿਆ, ਉਹ ਦਾਤਾ ਹੈ ਇਹ ਐਡਾ ਵੱਡਾ ਹੈ ਜਿਹੜੀ ਕੋਈ ਇਹਦਾ ਅੰਤ ਨਹੀਂ ਪਾ ਸਕਦਾ ਸਤਿਗੁਰ ਦਾ, ਤੂੰ ਸਤਿਗੁਰ ਸੱਜਣ ਮਿਲਿਆ ਹੁਣ ਉਹਨੇ ਆਣ ਕੇ ਮੈਨੂੰ ਨਾਮ ਦੇਣਾ ਨਾਨਕ, ਨਾਮ ਮਿਲੇ ਤਾਂ ਗਿਆਨ ਨਾਲੋਂ ਵੀ ਜ਼ਰੂਰੀ ਗਾ ਨਾਮ ਹੈ, ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ, ਤਾਂ ਕਰਕੇ ਮਹਾਰਾਜ ਨਾ ਮਹੱਲੇ ਦੂਜੇ ਨੇ ਕਿਹਾ ਵੀ ਮੈਂ ਨਾਨਕ ਕੀਰਤਾਂ ਕਾ ਦਾਸ ਐਸੋਈ ਨਿਰੰਜਨ ਦੇਵੋ, ਉਹ ਬੜੇ ਬੜੇ ਦੇਵਤੇ ਤੁਸੀਂ ਬ੍ਰਹਮਾ ਜੋ ਸਾਰੇ ਹੈ, ਮੇਰਾ ਜਿਹੜਾ ਦੇਵਤਾ ਉਹ ਹੀ ਮਾਇਆ ਤੂੰ ਰਹਿ ਤਾਂ ਪਰੇ ਹੈ ਨਿਰੰਜਨ ਦੇਵ ਹੈ, ਔਰ ਨਾਨਕ ਛਾਪ ਨਹੀਂ ਰਹੀ ਇੱਥੇ, ਦੇਖੋ ਨਾਨਕ ਦੇ ਕੱਕੇ ਨੂੰ ਅੰਕੜ ਕਦੀ ਕਿਸੇ ਨਾ ਵਿਚਾਰਿਆ ਹੈ ਆਸਾ ਦੀ ਵਾਰ ਪੜ੍ਹਨ ਵੀ ਨਾਨਕ ਤਾਂ ਕਾ ਦਾਸ ਹੈ, ਉਹ ਨਾਨਕ ਨਹੀਂ ਨਾਨਕ ਜੋਤ ਨਹੀਂ ਕਿਸੇ ਦੀ ਦਾਸ, ਉਹ ਐਡੀ ਵੱਡੀ ਜੋਤ ਹੈ ਗੁਰੂਆਂ ਦੀ, ਅਜੇ ਦੇ ਵਿੱਚ ਸਤਿਗੁਰ ਦੀ ਜੋਤ ਆਈ ਸੀ, ਇਸ ਕਰਕੇ ਨਾਨਕ ਦੇ ਕੱਕੇ ਨੂੰ ਔਂਕੜ ਦੇ ਕੇ ਗੁਰੂ ਅੰਗਦ ਸਾਹਿਬ 'ਚ ਜਦੋਂ ਜੋਤ ਆਈ ਆਪਣਾ ਦੇਣ ਲਈ ਵੀ ਮੈਂ ਗੁਰੂ ਅੰਗਦ ਮੈਂ ਅੰਗਦ ਕਹਿ ਰਿਹਾ ਮੈਂ ਲੈਣਾ ਕਹਿ ਰਿਹਾ ਮੈਂ ਨਾਨਕ ਹੈ, ਨਾਨਕ ਤਾਂ ਕਾ ਦਾਸ ਹੈ, ਜੋਤ ਨਹੀਂ ਦਾਸ ਬਣਦੀ, ਨਾਨਕ ਦੇ ਕੱਕੇ ਨੂੰ ਔਂਕੜ ਹੈ, ਇਸ ਕਰਕੇ ਲਿਖਾਰੀ ਹੈ ਮਹੱਲੇ ਦੂਜਾ ਕਹਿ ਰਿਹਾ ਉਹਦਾ ਮੈਂ ਦਾਸ ਹੈ ਉਸ ਗੁਰਸਿੱਖ ਦਾ, ਔਰ ਜਿਹੜਾ ਉਹ ਹੀ ਨਿਰੰਜਨ ਦਿਓ ਹੈ ਸਭ ਤੋਂ ਵੱਡਾ ਦੇਵਤੇ ਦੀ ਜਗ੍ਹਾ ਉਹ ਵਿਆਸੀ ਐਸਾ ਹੈ ਜਿਹਨੇ ਕਿ ਸਾਰੇ ਸ਼ਬਦ 'ਚ ਭੇਜਣਾ ਸਿੱਖ ਲਿਆ, ਔਰ ਸਾਰੇ ਸ਼ਬਦ ਸਾਰਾ ਉਤਲਾ, ਕਿਉਂਕਿ ਉਹ ਯੋਗ ਵੀ ਆ ਗਿਆ ਗਿਆਨ ਆ ਗਿਆ, ਖੱਤਰੀ ਜਿੰਨਾ ਜਿਹੜਾ ਸੂਰਮਾ ਸੀ ਔਰ ਖਤਰੀਆਂ ਦੇ ਕੰਮ ਸੀ ਲੜਨਾ ਪਿੜਨਾ। ਆਹ ਗੁਰਸਿੱਖ ਦੇ ਕਰੈਕਟਰ ਦੇਖੇ ਹੁਣ ਕੀ ਸੀ, ਇੰਨਾ ਗਿਆਨਵਾਨ ਪੁਰਾਤਨ ਸਿੱਖ ਹੁੰਦੇ ਸੀ। ਉੱਥੋਂ ਬਾਅਦ ਬ੍ਰਾਹਮਣ ਵੇਦ ਪੜ੍ਹਦੇ ਸੀ, ਵੇਦ ਸ਼ਬਦ ਬ੍ਰਾਹਮਣੇ, ਬ੍ਰਾਹਮਣਾਂ ਦਾ ਕੰਮ ਸੀ ਵੇਦ ਪੜ੍ਹੀ ਜਾਣਾ, ਖੱਤਰੀ ਦਾ ਕੰਮ ਸੀ ਸੂਰਮੇ ਬਣ ਕੇ ਲੜਨਾ, ਦੇਸ਼ ਨੂੰ ਬਚਾਉਣਾ ਸੂਰ ਸ਼ਬਦੰਗ, ਸ਼ੂਦਰ ਦਾ ਕੰਮ ਸੀ ਨੀਵੀਂ ਜਾਤ ਨੇ ਆਹ ਜਾਤਾਂ 'ਚ ਵੰਡਿਆ ਸੀ, ਸੂਦਾ ਦਾ ਕੰਮ ਸੀ ਉਤਲੀਆਂ ਜਾਤਾਂ ਦੀ ਸੇਵਾ ਹੀ ਕਰੀ ਜਾਣੇ। ਉਹ ਕਹਿੰਦਾ ਸਾਡੇ 'ਚ ਸੇਵਾ ਵੀ ਹੈ ਸਾਰੇ, ਅਸੀਂ ਦਾਸਨ ਦਾਸ ਵੀ ਹਾਂ ਔਰ ਖੱਤਰੀ ਵੀ ਹਾਂ, ਲੜੇ ਸਾਰਾ ਸਰਬ ਸ਼ਬਦ ਆਹ ਇੱਥੋਂ ਲੋ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਸਾਰਾ ਪੰਥ ਚਲਾਇਆ ਜਾਂ ਸਾਰੀ ਚੀਜ਼ ਹੈ ਕਿ ਸਾਡੇ 'ਚ ਕੋਈ ਜਾਤ ਪਾਤ ਨਹੀਂ ਹੈ, ਅਸੀਂ ਸਾਰੇ ਦਾਸਨ ਦਾਸ ਹੈ ਔਰ ਸਾਡੇ 'ਚ ਗਿਆਨਵਾਨ ਔਰ ਬ੍ਰਾਹਮਣਾਂ ਨੂੰ ਅਸੀਂ ਵੇਦਾਂ ਦੀ ਲੋੜ ਨਹੀਂ ਹੈ, ਸਾਡੇ ਕੋਲ ਆਹ ਬਾਣੀ ਵੇਦ ਹੈ, ਬਾਣੀ ਬ੍ਰਹਮਾ ਵੇਦ, ਧਰਮ ਦੇ ਲੜੋ ਪਾਪ ਤੇ ਜਾਇਆ ਬਲਰਾਮ ਜੀ, ਉਹ ਪਹਿਲੀ ਲਾਮ 'ਚ ਅਸੀਂ ਹੌਲੀ ਹੌਲੀ ਕੱਢੀ ਜਾਵਾਂਗੇ। ਇਸ ਕਰਕੇ ਅਸੀਂ ਆਹ ਸਲੋਕ ਮੁਕੰਮਲ ਕਰਕੇ ਅਗਲਾ ਸਲੋਕ ਅਸੀਂ ਅਗਲੀ ਬੈਠਕ 'ਚ ਲਾਂਗੇ, ਪਹਿਲਾਂ ਇਹਦਾ ਪੂਰਾ ਗਿਆਨ ਲਿਆ ਵੀ ਸਰਬ ਸ਼ਬਦੰਗ ਇੱਕ ਸ਼ਬਦੰਗ, ਜਿਹਨੇ ਇੱਕ ਸ਼ਬਦ 'ਚ ਭੇਜਣਾ ਸਿੱਖ ਲਿਆ ਉਹ ਗਿਆਨ ਵਾਲੇ ਸ਼ਬਦ 'ਚ ਨਹੀਂ ਭੇਜ ਸਕਦਾ, ਜਪ ਜਪ ਕੇ ਹੀ ਭੇਜਣਾ। ਇਸ ਕਰਕੇ
ਸਰਬ ਸ਼ਬਦੰਗ,
ਉਹਨੇ ਗਿਆਨ ਵੀ ਕਮਾ ਲਿਆ, ਉਹਨੇ ਬ੍ਰਾਹਮਣਾਂ ਨੂੰ ਵੇਦਾਂ ਦਾ ਵੀ ਸਾਰਾ ਗਿਆਨ ਲੈ ਗਿਆ, ਖੱਤਰੀਆਂ ਨੂੰ ਸੂਰਮਾ ਵੀ ਬਣ ਗਿਆ ਔਰ ਸ਼ੂਦਰ ਸਾਰੀ ਮੈਨਕਾਇੰਡ ਦਾ ਸ਼ੂਦਰ ਆ। ਅਸੀਂ ਕੌਣ ਹੈ? ਅਸੀਂ ਸਾਰੀ ਮੈਨਕਾਇੰਡ ਦੀ ਰਵਾਲ ਹੈ, ਧਰਤੀ ਉਹਨਾਂ ਦੀ ਰਾਖ ਹੈ, ਅਸੀਂ 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 ਅਸਲ ਸ਼ੂਦਰ ਹੈ, ਕਿਉਂਕਿ ਸਾਰੀ ਮੈਨਕਾਇੰਡ ਨੂੰ ਆਪਣੇ ਨਾਲ ਉੱਚਾ ਸਮਝਦੇ ਹੈ। ਜੋ ਵੇਦ ਸ਼ਬਦ ਬ੍ਰਾਹਮਣ ਏ ਖੱਤਰੀ ਸ਼ਬਦ ਸੂਰ, ਸੂਰ ਕਹਿੰਦੇ ਸੂਰਮਾ, ਖੱਤਰੀ ਸ਼ਬਦ ਸੂਰ, ਏ ਸ਼ੂਦਰ ਸ਼ਬਦ ਪ੍ਰਾਕ੍ਰਿਤ
ਸਰਬ ਸ਼ਬਦ
ਪਰ ਕਮਾਈ ਕਰ ਕਰਕੇ ਇਹ 'ਚ ਭਿੱਜਣਾ ਸਿੱਖ ਲੈ ਜੇ
ਕੋਈ
ਇਹ ਨਾਨਕ ਦਾਸ ਹੈ, ਉਹੀ ਗੁਰਸਿੱਖ ਅਸਲ ਮਾਇਆ ਤੋਂ ਰਹਿਤ ਦੇਵਤਾ ਹੈ,
ਨਾਨਕ ਦਾਸ ਹੈ,
ਅਸੀਂ ਥੋੜ੍ਹੀ ਜਿਹੀ ਲਾਈਟ ਮਾਰ ਦਿੰਦੇ ਹਾਂ ਤਾਂ ਕਿ ਗਿਆਨ ਦੀ ਕੁੰਡੀ ਫਸੀ ਰਹੇ ਔਰ ਕਿੱਡਾ ਵੱਡਾ ਗਿਆਨ ਦੇ ਰਹੇ। ਕਹਿੰਦੇ ਜਿਹੜੇ ਕ੍ਰਿਸ਼ਨ ਮਹਾਰਾਜ ਦਾ ਬਾਪ ਸੀ ਉਹਦਾ ਨਾਂ ਸੀ ਵਾਸਦੇਵਸ, ਵਾਸਦੇਵਾ, ਵਾਸਦੇਵ ਜੀ ਬੜੇ ਭਾਰੇ ਸਾਰੇ ਲੋਕ ਹੋਏ ਔਰ ਕ੍ਰਿਸ਼ਨ ਮਹਾਰਾਜ ਦਾ ਬਾਪ ਵਾਸਦੇਵ ਸੀ, ਉਹ ਜੇਲ੍ਹ 'ਚ ਉਹਨੇ ਰੱਖਿਆ ਸੀ ਔਰ ਉਹ ਕਹਿੰਦਾ ਜਿਹੜਾ ਵਾਸਦੇਵਸ ਹੈ ਮੇਰਾ, ਜਿਹੜਾ ਵਾਸਦੇਵਸ ਹੈ ਉਹ ਮੇਰੀ ਆਤਮਾ ਹੈ, ਆਤਮਾ ਅਸਲ ਸਭ ਕੁਛ ਹੈ। ਤੁਹਾਰੇ ਕਹਿੰਦੇ ਇੱਕ ਕ੍ਰਿਸ਼ਨ
ਸਰਬ ਦੇ ਦੇਵਾ ਤਾਂ ਆਤਮਾ, ਇਹ ਆਤਮਾ ਵਾਸ ਦੇਵ ਜੀ ਕੋ ਜਾਣ
ਆਤਮਾ ਤੇਰੀ ਨਜ਼ਰ ਆ ਜਾਣੀ ਔਰ ਕ੍ਰਿਸ਼ਨ ਮਹਾਰਾਜ ਦੇ ਪਿਤਾ ਜੀ ਸੀ, ਇਸ ਕਰਕੇ ਵਾਸਦੇਵਸ ਹੈ। ਔਰ ਅਸੀਂ ਇੱਕ ਕੱਲ ਨੂੰ ਸਲੋਕ ਗਾਂ ਤੋਰਾਂਗੇ, ਇੱਥੋਂ ਆਇਆ ਵੀ ਇਹ ਭਿੱਜਣਾ ਕੀ ਹੋਇਆ, ਉਹ ਭਿੱਜਦੇ ਸੀ ਇੱਕ ਆ ਤੇ ਆਖ ਦਿਨ
शब्द गुरु पीरा घर गंभीर, शब्द गुरु पीरा घर गंभीर, गुर का शब्द
शब्द पाथै अर्ग उर्ग दिन रात, इकिया गया कै शब्द पाथै अर्ग उर्ग दिन रात,
जप तप संयम होर कोई नाहीं, जप तप संयम होर कोई नाहीं, जब लाग घोरे का शब्द ना कमाही, जब लाग घोरे का शब्द ना कमाही, गोर का शब्द कमाहे, गोर का शब्द कमाहे,
सिखो शब्द प्यारे जन्म मरण पीछे
मुख्यूजल सदा सुखी सदा सुखी, नानक सिमर एक।
वाहिगुरु जी का खालसा, वाहिगुरु जी की फतेह।